दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई मेहे दा। प्रसंग इथों तक पहुंचा है कि जदों इन्नू दे नाल थले कीड़े डिगे ते भाई मेहे ने फिर तो अपने सिर दे विच रख लै ते सोचदा है कि यही इन्हां दी सही रहण दी जगह है इत्थे ही इन्हां दी पालना होवेगी क्योंकि मेरे सिर दा इह मास खा के जिउंदे ने। कल इथों तक कथा पहुंची सी अज इथों अगे मैं प्रारंभ करदा। मात नानकी ने तिस देखा हृदय पाई दया वशिखा। ग्रंथाकार भाई संतोख सिंह जी लिखते ने कि जो भी कुछ भाई मेहे ने किया माता नानकी जी ने उसनों देखा ते माता नानकी दे हृदय दे विच बड़ी दया आई। कहन लगी सुन मेरे भाई अधिक प्रेम ते सेव कमाई। माता नानकी जी कहन लगे ने के सुन भाई तू बहुत ही ज्यादा प्रेम दे नाल सेवा दी कमाई कीती। श्री गुर के गृह काली काल होए कै कष्ट बहीन निहाल। माता नानकी जी कहंदे ने के गुरु घर दे विच तू बहुत कालना काली है होए कै कष्ट बहीन निहाल। भाव कहण तो माता जी दा यह है कि कष्ट दी परवाह ना करदे होए बड़ा खुश होके तो सारी काल कमाई। सिर पर कीरे परे न जाने तिसी रीत गुर सेवा ठाने। माता नानकी जी कहंदे ने कि तेरे सिर दे विच कीड़े पए होए ने पर तू उन्हां दी बिल्कुल भी परवाह नहीं कीती पहली ही रीति दे नाल तू गुरु दी सेवा दे विच लगा रहे। मेहे सुन कर कीनस बिनती निज शरीर की मोहना गिनती। जदों माता नानकी जी ने इस तरह दे वचन कीते ते सुन के मेहा कहिंदा है माता जी मैनू अपने शरीर दी कोई परवाह नहीं मेरी सेवा जे परवान इन किरमन की होए कल्याण। कहिंदा माता जी जेकर मेरी सेवा परवान हो गई सतगुरां दे चरणां दे विच तेजरे किरमने एजरे कीड़े ने इन्हां दा वी कल्याण होएगा। इनको संकट होए न जैसे करने उपाय मात जी तैसे। ਮਾਤਾ ਜੀ ਜਿਹੜੇ ਤਰੀਕੇ ਦੇ ਨਾਲ ਇਹਨਾਂ ਕਿਰਮਾਂ ਨੂੰ ਇਹਨਾਂ ਕੀੜਿਆਂ ਨੂੰ ਕੋਈ ਸੰਕਟ ਨਾ ਹੋਵੇ, ਮੈਂ ਉਸੇ ਤਰੀਕੇ ਦਾ ਮਾਤਾ ਜੀ ਉਪਾਅ ਕਰਦਾ। ਸਤਿਗੁਰ ਹੋਏ ਦਿਆਲ ਸੁਣ ਪਾਈ, ਦੇਹ ਸਕਲ ਬਿਦ ਕੀ ਵਡੇ ਆਈ। ਅੱਗੋਂ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਤੇਰੇ ਉੱਤੇ ਬਹੁਤ ਹੀ ਜ਼ਿਆਦਾ ਦਿਆਲ ਹੋਣਗੇ ਤੇ ਤੈਨੂੰ ਹਰ ਇੱਕ ਪ੍ਰਕਾਰ ਦੀ ਵਡਿਆਈ ਬਖਸ਼ਣਗੇ। ਹਿਮ ਸੁਣ ਲੱਗਿਓ ਸੇਵ ਕੋ ਜਾਏ, ਜਲ ਕੀ ਗਾਗਰ ਭਰ ਭਰ ਲਿਆਏ। ਇਸ ਤੋਂ ਬਾਅਦ ਫਿਰ ਤੋਂ ਸੇਵਾ ਦੇ ਵਿੱਚ ਜਾ ਜੁਟਾ ਹੈ ਭਾਈ ਮੇਹਾ, ਜਲ ਦੀਆਂ ਪਾਣੀ ਦੀਆਂ ਗਾਗਰਾਂ ਭਰ ਭਰ ਕੇ ਲਿਆਉਂਦਾ। ਜਬ ਸ੍ਰੀ ਤੇਗ ਬਹਾਦਰ ਚੰਦ, ਬੈਠੇ ਮਾਤ ਨਿਕਟ ਸੁਖ ਕੰਧ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵੇਲੇ ਮਾਤਾ ਜੀ ਬੈਠੇ ਸਨ। ਇਤਨੇ ਮੇਂ ਹਾਂ ਤਹ ਆਇਓ, ਜਲ ਗਾਗਰ ਕੋ ਸੀਸ ਉਠਾਇਓ। ਇੰਨੇ ਚਿਰ ਨੂੰ ਮੇਹਾ ਭਾਈ ਉੱਥੇ ਪਹੁੰਚ ਗਿਆ ਹੈ, ਉਹਨੇ ਪਾਣੀ ਦੀ ਗਾਗਰ ਆਪਣੇ ਸਿਰ ਦੇ ਉੱਤੇ ਚੁੱਕੀ ਹੋਈ ਸੀ। ਦੇਖ ਨਾਨਕੀ ਮਾਤ ਬਖਾਨਾ, ਹੇ ਸੁਤੇਸ ਕੀ ਸੇਵ ਮਹਾਨਾ। ਮੇਹੇ ਨੂੰ ਦੇਖ ਕੇ ਮਾਤਾ ਨਾਨਕੀ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਹੇ ਪੁੱਤਰ ਜੀ, ਇਸ ਸਿੱਖ ਦੀ ਸੇਵਾ ਬੜੀ ਮਹਾਨ ਹੈ। ਹੇਰ ਕਾਲ ਮੈਂ ਅਚਰਜ ਹੋਈ, ਕਰਿਓ ਕਾਵੀ ਨੂੰ ਸਿਰ ਜੋਈ। ਮਾਤਾ ਨਾਨਕੀ ਜੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਕੱਲ ਮੈਂ ਵੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਈ ਕਿ ਜਿਹੜਾ ਇਹਨੂੰ ਸਿਰ ਦੇ ਉੱਤੇ ਰੱਖਦਾ ਹੈ, ਉਸ ਇਹਨੂੰ ਦੇ ਕਰਕੇ ਇਹਦੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਵੱਡਾ ਜ਼ਖਮ ਹੋ ਗਏ। ਮੁਝ ਦੇਖਤ ਸੋ ਜਬੈ ਉਤਾਰਾ, ਪਰੇ ਕਿਰਮ ਸਿਰ ਘਾਵ ਮਜਾਰਾ। ਕਹਿੰਦੀ ਹੈ ਕਿ ਕੱਲ ਮੈਂ ਦੇਖ ਰਹੀ ਸਾਂ, ਜਦੋਂ ਆਪਣੇ ਸਿਰ ਦੇ ਉੱਤੋਂ ਇਸ ਨੇ ਇਹਨੂੰ ਨੂੰ ਉਤਾਰਿਆ ਤੇ ਬਹੁਤ ਸਾਰੇ ਜਿਹੜੇ ਕੀੜੇ ਨੇ ਇਹਦੇ ਸਿਰ ਦੇ ਵਿੱਚ ਪਏ ਹੋਏ ਦੇਖੇ। ਕੁਛ ਕਤਬੈ ਅਵਨੀ ਪਰ ਗਿਰੇ, ਇਨੀ ਉਚਾਏ ਸੋ ਸਿਰ ਪਰ ਧਰੇ। ਮਾਤਾ ਜੀ ਕਹਿੰਦੀ ਹੈ ਕਿ ਇਹਨੂੰ ਦੇ ਨਾਲ ਨਾਲ ਬਹੁਤੇ ਸਾਰੇ ਕੀੜੇ ਵੀ ਧਰਤੀ ਦੇ ਉੱਤੇ ਡਿੱਗ ਪਏ, ਪਰ ਉਹਨਾਂ ਡਿੱਗਿਆ ਹੋਇਆ ਕੀੜਿਆਂ ਨੂੰ ਇਸ ਭਾਈ ਮੇਹੇ ਨੇ ਫਿਰ ਤੋਂ ਆਪਣੇ ਸਿਰ ਦੇ ਵਿੱਚ ਚੁੱਕ ਕੇ ਰੱਖ ਲਿਆ। ਅਬੇਸ ਨੇ ਬਹੁ ਕਾਲੀ ਕਾਲ, ਰਹਿਓ ਆਪ ਸੰਗ ਬਹੁਤ ਵਿਸਾਲ। ਮਾਤਾ ਨਾਨਕੀ ਜੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਇਸ ਸਿੱਖ ਨੇ ਬਹੁਤ ਹੀ ਜ਼ਿਆਦਾ ਘਾਲਣਾ ਕਰ ਲਈ ਹੈ, ਬਹੁਤ ਚਿਰ ਤੋਂ ਇੱਥੇ ਰਹਿ ਕੇ ਪਾਣੀ ਢੋਣ ਦੀ ਸੇਵਾ ਕਰਦਾ ਰਿਹਾ। ਕਬ ਹੂੰ ਕਿਸ ਕੋ ਨਹੀਂ ਜਨਾਈ, ਤੂਸ਼ਣ ਧਾਰੇ ਸੇਵ ਕਮਾਈ। ਮਾਤਾ ਜੀ ਕਹਿੰਦੇ ਨੇ ਕਿ ਇਸ ਸਿੱਖ ਨੇ ਕਦੇ ਕਿਸੇ ਨੂੰ ਆਪਣੀ ਹਾਲਤ ਦੇ ਬਾਰੇ ਨਹੀਂ ਦੱਸਿਆ, ਚੁੱਪ ਨੂੰ ਧਾਰਨ ਕਰਕੇ ਇਹ ਸੇਵਾ ਨੂੰ ਕਰਦਾ ਰਿਹਾ। ਖਾਣ ਪਾਣ ਕੋ ਸਵਾਦ ਨਾ ਲੀਨਾ, ਨਿਸ ਦਿਨ ਪ੍ਰੇਮ ਸੇਵ ਸੋ ਪੀਨਾ। ਖਾਣ ਪੀਣ ਦੇ ਵਿੱਚ ਵੀ ਕੋਈ ਸਵਾਦ ਨੂੰ ਧਾਰਨ ਨਹੀਂ ਕਰਦਾ, ਰਾਤ ਤੇ ਦਿਨ ਪ੍ਰੇਮ ਦੇ ਵਿੱਚ ਭਿੱਜ ਕੇ ਹੀ ਇਹ ਸੇਵਾ ਕਰਦਾ ਰਹਿੰਦਾ। ਅਬ ਕਿਰਪਾਲ ਵੈ ਕਰੋ ਨਿਹਾਲ, ਜੋ ਬਾਂਛਤ ਸੋ ਦੇਹੋ ਵਿਸਾਲ। ਮਾਤਾ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਕਿਰਪਾਲੂ ਹੋ ਕੇ ਇਸ ਸਿੱਖ ਨੂੰ ਨਿਹਾਲ ਕਰ ਦਿਓ, ਜੋ ਇਹਦੇ ਮਨ ਦੀ ਕਾਮਨਾ ਹੈ ਸੱਚੇ ਪਾਤਸ਼ਾਹ ਇਸ ਨੂੰ ਪੁੱਛ ਕੇ ਉਹ ਪੂਰੀ ਕਰੋ। ਮਾਤ ਨਾਨਕੀ ਤੇ ਸੁਣ ਬੈਨ, ਕਰਨਾ ਭਰੇ ਰਸੀਲੇ ਨੈਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਤੋਂ ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੇ ਸੁਣੇ ਨੇ ਜਿਨ੍ਹਾਂ ਸਤਿਗੁਰਾਂ ਦੇ ਰਸੀਲੇ ਨੈਣ ਨੇ ਤੇ ਕਰੁਣਾ ਦੇ ਨਾਲ ਜਿਹੜੇ ਨੇਤਰ ਭਰੇ ਹੋਏ ਨੇ।
ਅਵਿਲੋਕਤ ਸੋ ਲੀਨ ਬੁਲਾਏ,
ਜਾਨੀ ਸੇਵ ਮਹਾ ਸਫਲ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਵੇਲੇ ਭਾਈ ਮੇਹੇ ਨੂੰ ਆਪਣੇ ਕੋਲ ਬੁਲਾਇਆ ਹੈ, ਉਸ ਦੀ ਸੇਵਾ ਨੂੰ ਸਫਲ ਜਾਣਿਆ। ਪੂਰਬ ਜੁਗ ਮੈਂ ਜਿਉ ਤਪ ਕਾਲੈ, ਅਨਕ ਪਾਂਤ ਸਹਿ ਕਸ਼ਟ ਬਿਸਾਲੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਹਿਲਿਆਂ ਯੁੱਗਾਂ ਦੇ ਵਿੱਚ ਬਹੁਤ ਜ਼ਿਆਦਾ ਤਪ ਨੂੰ ਤਪਦੇ ਨੇ, ਅਨੇਕਾਂ ਪਾਂਤਾਂ ਦੇ ਕਸ਼ਟ ਸਰੀਰ ਦੇ ਉੱਤੇ ਸਹਿ ਕੇ ਉਹ ਤਪੱਸਿਆ ਕਰਦੇ ਨੇ। ਹਿਮ ਰੁੱਤ ਮੈਂ ਵੱਡ ਜਲ ਤਹਿ ਬੈਠੈ, ਗਰੀਮਖ ਪੰਚਾ ਗਣ ਵਿੱਚ ਬੈਠੈ। ਸਰਦੀ ਦੀ ਰੁੱਤ ਦੇ ਵਿੱਚ ਪਾਣੀ ਦੇ ਵਿੱਚ ਪ੍ਰਵੇਸ਼ ਕਰਦੇ ਸਨ, ਗਰਮੀ ਦੀ ਰੁੱਤ ਦੇ ਵਿੱਚ ਪੰਜ ਧੂਣੀਆਂ ਲਾ ਕੇ ਵਿੱਚ ਬੈਠਦੇ ਸਨ। ਫਲ ਕੋ ਖਾਇ ਸਥੰਡਲ ਜਾਈ, ਪਦੀ ਉਰਦ ਕਰ ਨਿਜ ਲਟਕਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਫਲਾਂ ਨੂੰ ਖਾ ਕੇ, ਇਸ ਤੋਂ ਇਲਾਵਾ ਥੜੇ ਦੇ ਉੱਤੇ ਬੈਠ ਕੇ ਤੇ ਜਿਹੜੇ ਪੈਰ ਨੇ ਉਹ ਉਤਾਂਹ ਨੂੰ ਕਰਕੇ ਤੇ ਸਿਰ ਥੱਲੇ ਨੂੰ ਲਮਕਾ ਕੇ ਭਗਤੀ ਤਪ ਕੀਤਾ ਜਾਂਦਾ ਸੀ। ਪੱਤਰ ਆਹਾਰੀ ਬ੍ਰਤ ਕੋ ਸਾਧੈ, ਬਣ ਮੈਂ ਬਸੈ ਇਕੰਤ ਇਰਾਦੈ। ਪੁਰਾਣੇ ਸਮੇਂ ਦੇ ਵਿੱਚ ਪੱਤਿਆਂ ਦਾ ਆਹਾਰ ਖਾ ਕੇ, ਭਾਵ ਕੇ ਪੱਤਿਆਂ ਨੂੰ ਖਾ ਕੇ ਵਰਤ ਨੂੰ ਧਾਰਨ ਕਰਕੇ ਸਾਧਨਾ ਕੀਤੀ ਜਾਂਦੀ ਸੀ। ਜੰਗਲ ਦੇ ਵਿੱਚ ਜਾ ਕੇ ਇਕਾਂਤ ਦੇ ਵਿੱਚ ਬੈਠ ਕੇ ਆਰਾਧਨਾ ਲੋਕ ਪਰਮੇਸ਼ਰ ਦੇ ਕਰਦੇ ਸਨ। ਪਦਮ ਆਸਣ ਕਰ ਜੋਗ ਕਰੰਤੇ, ਕੇਤਕ ਗਿਨੀਐ ਤਪ ਜੋ ਤਪੰਤੇ। ਕਈ ਪਦਮ ਆਸਣ ਲਾ ਕੇ ਬਹਿੰਦੇ ਸਨ, ਅਨੇਕਾਂ ਪ੍ਰਕਾਰ ਦੇ ਯੋਗ ਨੂੰ ਕਈ ਧਾਰਨ ਕਰਦੇ ਸਨ। ਕਿੰਨਿਆਂ ਦੀ ਗਿਣਤੀ ਕੀਤੀ ਜਾਵੇ, ਬੜੇ ਤਰ੍ਹਾਂ ਤਰ੍ਹਾਂ ਦੇ ਨਾਲ ਤਪ ਸਾਧੇ ਜਾਂਦੇ ਸਨ। ਤਪੀਅਣ ਕੇ ਤਪ ਦੇਖ ਬਿਸਾਲਾ, ਬ੍ਰਹਮਾਦਕ ਸੁਰ ਹੋਏ ਕਿਰਪਾਲਾ। ਕਵੀ ਜੀ ਲਿਖਦੇ ਨੇ ਕਿ ਤਪੀਆਂ ਦੇ ਤਪ ਨੂੰ ਦੇਖ ਕੇ ਵੱਡੇ ਨੂੰ, ਫਿਰ ਬ੍ਰਹਮਾ ਵਰਗੇ ਜਿਹੜੇ ਦੇਵਤੇ ਨੇ ਉਹ ਤਪੱਸਵੀਆਂ ਦੇ ਉੱਤੇ ਕਿਰਪਾਲੂ ਹੁੰਦੇ ਸਨ, ਮਿਹਰਬਾਨ ਹੁੰਦੇ ਸਨ। ਆਣ ਦੇਤ ਮਨ ਬਾਂਛਤ ਤਾਹੀ, ਅਪਰ ਸਰਬ ਸੁਖ ਕੇਵਲ ਨਾਹੀ। ਕਵੀ ਜੀ ਲਿਖਦੇ ਨੇ ਕਿ ਮਨ ਪਾਉਂਦੀਆਂ ਮੁਰਾਦਾਂ ਉਹ ਦਿੰਦੇ ਸਨ, ਹੋਰ ਸਾਰੇ ਦੇ ਸਾਰੇ ਸੁਖ ਦੇਵਤੇ ਤਪੱਸਿਆਂ ਨੂੰ ਪ੍ਰਦਾਨ ਕਰਦੇ ਸਨ, ਪਰ ਕੇਵਲ ਨਾਹੀ, ਭਾਵ ਕੇ ਮੁਕਤੀ ਨਹੀਂ ਸਨ ਦਿੰਦੇ, ਬਾਕੀ ਸਾਰਾ ਕੁਝ ਦਿੰਦੇ ਸਨ। ਸੋ ਤਪ ਦੁਸ਼ਤਰ ਹੈ ਕਲਿਕਾਲ, ਹੋਤ ਨਹੀਂ ਹੱਠ ਕਰੇ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਯੁੱਗਾਂ ਦੇ ਵਿੱਚ ਜਿਹੜਾ ਤਪ ਤਪਿਆ ਜਾਂਦਾ ਸੀ ਉਹ ਕਲਯੁਗ ਦੇ ਵਿੱਚ ਬਹੁਤ ਹੀ ਜ਼ਿਆਦਾ ਔਖਾ ਹੈ, ਹੋਤ ਨਹੀਂ, ਐਸਾ ਤਪ ਸਾਧਿਆ ਨਹੀਂ ਜਾ ਸਕਦਾ, ਹੱਠ ਕਰੇ ਵਿਸਾਲ, ਭਾਵੇਂ ਚਾਹੇ ਕੋਈ ਕਿੰਨਾ ਹੀ ਵੱਡਾ ਹੱਠ ਧਾਰਨ ਕਿਉਂ ਨਾ ਕਰੇ। ਕਸ਼ਟ ਸਹਿਣ ਕੀ ਸ਼ਕਤ ਨਾ ਰਹੀ, ਮ੍ਰਿਤਕ ਹੋਏ ਜੇ ਖਾਵੇ ਨਹੀਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਯੁਗ ਦੇ ਵਿੱਚ ਕਸ਼ਟ ਸਹਿਣ ਦੀ ਸ਼ਕਤੀ ਮਨੁੱਖਾਂ ਦੇ ਵਿੱਚ ਨਹੀਂ ਰਹੀ, ਜੇਕਰ ਕੁਝ ਨਾ ਖਾਣਗੇ ਤੇ ਉਹਨਾਂ ਦੀ ਮੌਤ ਹੋ ਜਾਵੇਗੀ, ਜਿਹੜੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਕਰਨਗੇ। ਕਿਮ ਕਾਨਣ ਮੈਂ ਹੋਵੇ ਬਾਸਾ, ਬਿਨ ਕਾਨਣ ਕਿਉਂ ਹੈ ਤਪ ਰਾਸਾ। ਕਿਸ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਜਾ ਕੇ ਵਾਸਾ ਕੀਤਾ ਜਾਵੇਗਾ, ਤੇ ਜੰਗਲਾਂ ਦੇ ਵਿੱਚ ਵਾਸਾ ਕਰਨ ਤੋਂ ਬਗੈਰ ਇਸ ਤਰ੍ਹਾਂ ਦੀ ਜਿਹੜੀ ਦੁਸ਼ਤਰ ਔਖੀ ਸਾਧਨਾ ਹੈ ਤਪ ਦੀ ਉਹ ਹੋ ਨਹੀਂ ਸਕਦੀ। ਯਾਂ ਤੇ ਸਤ ਗੁਰ ਰੀਤ ਚਲਾਈ, ਸਤ ਸੰਗਤ ਸੇਵਣ ਅਦ ਕਾਈ। ਕਵੀ ਜੀ ਲਿਖਦੇ ਨੇ ਕੇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਰੀਤੀ ਨੂੰ ਚਲਾਇਆ ਹੈ ਕਿ ਸਤ ਸੰਗਤ ਦੀ ਸੇਵਾ ਇਨ੍ਹਾਂ ਸਾਰੀਆਂ ਤਪੱਸਿਆਵਾਂ ਤੋਂ ਵੱਡੀ। ਦਿੜਵੈ ਕਰ ਜੋ ਕਾਲ ਹੈ ਕਾਲ, ਸੁਖ ਦੇ ਲੋਕ ਲਹੇ ਸੋ ਨਿਹਾਲ। ਕਵੀ ਜੀ ਲਿਖਦੇ ਨੇ ਕਿ ਦ੍ਰਿੜਤਾ ਦੇ ਨਾਲ ਸਤ ਸੰਗਤ ਦੀ ਜਿਹੜਾ ਵੀ ਸੇਵਾ ਕਰਦਾ ਹੈ ਉਹਨੂੰ ਦੋਹਾਂ ਲੋਕਾਂ ਦੇ ਸੁਖ ਮਿਲਦੇ ਨੇ, ਤੇ ਉਹ ਕਿਰਤਾਰਥ ਹੁੰਦਾ। ਜਗਤ ਪਦਾਰਥ ਕੀ ਕਿਆ ਬਾਤ, ਮੁਕਤ ਹੋਏ ਬੰਧਨ ਮਿਟ ਜਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨਿਆਵੀ ਜਿਹੜੇ ਪਦਾਰਥ ਨੇ ਉਹਨਾਂ ਦੀ ਤੇ ਕੀ ਗੱਲ ਕਰਨੀ ਹੈ, ਸਾਰੇ ਦੇ ਸਾਰੇ ਮਨੁੱਖ ਦੇ ਬੰਧਨ ਮਿਟ ਜਾਂਦੇ ਨੇ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਵੀ ਮਨੁੱਖ ਸਤ ਸੰਗਤ ਦੀ ਸੇਵਾ ਕਰਦਾ। ਐਸੀ ਵਸਤ ਨਹੀਂ ਜਗ ਕੋਈ, ਗੁਰ ਸੰਗਤ ਤੇ ਲਹਿਤ ਨਾ ਜੋਈ। ਕਵੀ ਜੀ ਲਿਖਦੇ ਨੇ ਕਿ ਦੁਨੀਆਂ ਦੇ ਵਿੱਚ ਐਸੀ ਕੋਈ ਵੀ ਵਸਤੂ ਨਹੀਂ ਹੈ ਕਿ ਜਿਹੜੀ ਗੁਰੂ ਦੀ ਸੰਗਤ ਦੀ ਸੇਵਾ ਕਰਨ ਦੇ ਨਾਲ ਪ੍ਰਾਪਤ ਨਾ ਹੋਵੇ। ਤਪ ਕਰ ਬੇ ਤੇ ਸੇਵ ਸੁਖਾਰੀ, ਚਿਰੰਕਾਲ ਲੋ ਤਪੈ ਭਾਰੀ। ਤਪ ਦੀ ਸਾਧਨਾ ਕਰਨੀ ਬੜੀ ਔਖੀ ਹੈ ਤੇ ਸੇਵਾ ਕਰਨੀ ਉਸ ਦੇ ਮੁਕਾਬਲੇ ਦੇ ਵਿੱਚ ਬੜੀ ਸੌਖੀ ਹੈ। ਚਿਰੰਕਾਲ ਤੱਕ ਭਾਵ ਕੇ ਲੰਮੇ ਸਮੇਂ ਤੱਕ ਤਪ ਕੀਤਾ ਜਾਂਦਾ ਤਾਂ ਕੁਝ ਫਾਇਦਾ ਮਿਲਦਾ। ਸੇਵਣ ਅਲਪ ਦਿਨ ਕੋ ਜਾਣ, ਫਲ ਪ੍ਰਾਪਤ ਹੈ ਮਹਿਦ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੇਵਾ ਭਾਵੇਂ ਕੀਤੀ ਜਾਵੇ ਥੋੜੇ ਦਿਨਾਂ ਦੀ, ਪਰ ਉਸ ਦੇ ਬਦਲੇ ਦੇ ਵਿੱਚ ਜਿਹੜਾ ਫਲ ਹੈ ਉਹ ਵੱਡੇ ਤੋਂ ਵੱਡਾ ਮਿਲਦਾ। ਕਵੀ ਜੀ ਲਿਖਦੇ ਨੇ ਤਪੈ ਬਰਖ ਇੱਕ ਦਿਨ ਕੀ ਸੇਵਾ, ਤਉ ਨ ਸਮ ਸੁਖ ਚੋ ਕਹੇ ਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਔਖੀ ਤਪੱਸਿਆ ਕੀਤੀ ਹੋਵੇ ਇੱਕ ਵਰੇ ਦੀ ਤੇ ਉਸ ਦੇ ਮੁਕਾਬਲੇ ਦੇ ਵਿੱਚ ਇੱਕ ਦਿਨ ਦੀ ਸੇਵਾ ਉਹਦੇ ਮੁਕਾਬਲੇ ਦੀ ਹੈ। ਭਾਵ ਕਿ ਇੱਕ ਸਾਲ ਦੀ ਤਪੱਸਿਆ ਹੋਵੇ ਇੱਕ ਦਿਨ ਦੀ ਸੇਵਾ ਹੋਵੇ ਤੇ ਉਹ ਤਾਂ ਵੀ ਜਿਹੜੀ ਸੇਵਾ ਹੈ ਉਸ ਇੱਕ ਵਰੇ ਦੇ ਤਪ ਤੋਂ ਵੱਡੀ ਹੈ। ਤਉ ਨ ਸਮ ਭਾਵੇ ਤਾਂ ਵੀ ਬਰਾਬਰੀ ਦੀ ਨਹੀਂ ਹੈ, ਵੱਡੀ ਹੈ। ਸੁਖ ਚੋ ਕਹਿ ਵਾ, ਕਹਿਣ ਤੋਂ ਪਾਵੇ ਹੈ ਕਿ ਇਸ ਤਰ੍ਹਾਂ ਕਹਿੰਦਿਆਂ ਵੀ ਮੈਂ ਸੰਕੋਚ ਕਰਦਾ ਹਾਂ। ਕਵੀ ਸੰਤੋਖ ਸਿੰਘ ਜੀ ਇੰਜ ਲਿਖਦੇ ਨੇ, ਮੇਹ ਕੀ ਸੇਵਾ ਕੋ ਦੇਖ, ਗੁਰੂ ਪ੍ਰਸੰਨ ਭਏ ਸੋ ਵਸ਼ੇਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਮੇਹ ਦੀ ਸੇਵਾ ਨੂੰ ਦੇਖ ਕੇ ਸਤਿਗੁਰੂ ਤੇਗ ਬਹਾਦਰ ਜੀ ਬਹੁਤ ਹੀ ਜ਼ਿਆਦਾ ਉਹਦੇ ਉੱਤੇ ਪ੍ਰਸੰਨ ਹੋਏ। ਨਿਕਟ ਬਿਠਾਏ ਕਹਿਓ ਭਗਵੰਤਾ, ਅਬ ਸੰਤਨ ਕੇ ਬਨੋ ਮਹੰਤਾ। ਸਤਿਗੁਰਾਂ ਨੇ ਭਾਈ ਮੇਹ ਨੂੰ ਆਪਣੇ ਲਾਗੇ ਬਿਠਾਇਆ ਤੇ ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ ਹੁਣ ਤੂੰ ਸੰਤਾਂ ਦਾ ਮਹੰਤ ਬਣ। ਕੁਛ ਕ ਕਾਮਨਾ ਚਹ ਵਡਿਆਈ, ਯਾ ਤੇ ਲੇ ਹੋ ਮਹੰਤੀ ਪਾਈ। ਕੁਛ ਕ ਥੋੜੀ ਜੀ ਕਾਮਨਾ ਦੇ ਨਾਲ ਜੇਕਰ ਵਡਿਆਈ ਨੂੰ ਚਾਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਮਹੰਤੀ ਦਿੱਤੀ ਜਾਂਦੀ। ਸਿਰ ਕੇ ਕਿਰਮ ਬਣ ਸਿੱਖ ਤੇਰੇ, ਤੂੰ ਇਨ ਚਾਹਤ ਸ਼੍ਰੇਹੇ ਕਨੇਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਸਿਰ ਦੇ ਵਿੱਚ ਜਿਹੜੇ ਕਿਰਮ ਚੱਲੇ ਹੋਏ ਨੇ ਇਹ ਸਾਰੇ ਦੇ ਸਾਰੇ ਤੇਰੇ ਸਿੱਖ ਬਣਨਗੇ, ਸੇਵਕ ਬਣਨਗੇ, ਕਿਉਂਕਿ ਤੂੰ ਇਹਨਾਂ ਦੀ ਹਮੇਸ਼ਾ ਕਲਿਆਣ ਚਾਹੀ ਹੈ। ਇਸੇ ਕਰਕੇ ਜੇਕਰ ਡਿੱਗ ਵੀ ਪਏ ਤੇ ਤੂੰ ਦੁਬਾਰਾ ਸਿਰ ਦੇ ਵਿੱਚ ਰੱਖ ਲਿਆ, ਇਸ ਕਰਕੇ ਸਾਰੇ ਦੇ ਸਾਰੇ ਤੇਰੇ ਚੇਲੇ ਬਣਨਗੇ। ਸੇਵਾ ਕੋ ਫਲ ਲੇ ਹੋ ਮਹਾਨ, ਉਪਜੈ ਔਰ ਮੈਂ ਬ੍ਰਹਮ ਗਿਆਨ। ਸਤਿਗੁਰੂ ਜੀ ਕਹਿੰਦੇ ਨੇ ਕਿ ਸੇਵਾ ਦਾ ਫਲ ਬਹੁਤ ਮਹਾਨ ਤੈਨੂੰ ਇਹ ਮਿਲੇਗਾ ਕਿ ਤੇਰੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਪੈਦਾ ਹੋਵੇਗਾ। ਹਿਮ ਕਹਿ ਦਇਆ ਦ੍ਰਿਸ਼ਟ ਕੋ ਦੇਖਾ, ਤਤਸ਼ਿਨ ਹਿਰਦੈ ਪ੍ਰਕਾਸ਼ ਵਸ਼ੇਖਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਫੇਰ ਸਤਿਗੁਰੂ ਤੇਗ ਬਹਾਦਰ ਨੇ ਮਿਹਰ ਦੀ ਨਜ਼ਰ ਦੇ ਨਾਲ ਭਾਈ ਮੇਹ ਦੇ ਵੱਲ ਦੇਖਿਆ ਤੇ ਤਤ ਸ਼ਨ ਹੀ ਉਹਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਫੈਲ ਗਿਆ। ਪਾਪ ਪੀਲ ਕਾ ਤੇ ਵੱਡ ਸ਼ੇਰ, ਰਾਜ ਕਨ ਕਾ ਤੇ ਬਣ ਗਾ ਮੇਰ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਪਹਿਲਾਂ ਭਾਈ ਮੇਹਾ ਇੱਕ ਕੀੜੀ ਵਰਗਾ ਸੀ ਤੇ ਸਤਿਗੁਰਾਂ ਦੇ ਕਿਰਪਾ ਦੇ ਨਾਲ ਹੁਣ ਸ਼ੇਰ ਵਰਗਾ ਬਣ ਗਿਆ ਹੈ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਪਹਿਲਾਂ ਭਾਈ ਮੇਹਾ ਇੱਕ ਧੂੜੀ ਦੇ ਕਿਨਕੇ ਵਰਗਾ ਸੀ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁਣ ਸਮੇਰ ਪਹਾੜ ਬਣ ਗਏ। ਹਾਥ ਜੋਰ ਪੁਣ ਬੰਧਨ ਕੀ ਨਸ ਮਹਾ ਅਮਿਤ ਗੁਰ ਮਹਿਮਾ ਚੀਨਸ। ਸਤਿਗੁਰੂ ਤੇਗ ਬਹਾਦਰ ਦੀ ਮਹਿਮਾ ਨੂੰ ਭਾਈ ਮੇਹ ਨੇ ਅਮਿਤ ਜਾਣਿਆ, ਜਿਹਦੀ ਮਿਤ ਹੀ ਪਾਈ ਨਹੀਂ ਜਾ ਸਕਦੀ। ਹੱਥ ਜੋੜ ਕੇ ਭਾਈ ਮੇਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੇ। ਦੱਖਣੀ ਬੈਲ ਹੋ ਤੋ ਗੁਰ ਡੇਰੇ ਸੁੰਦਰ ਤਨ ਪਰਮਾਨ ਬਡੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੱਖਣ ਦੀ ਦਿਸ਼ਾ ਦੇ ਵੱਲੋਂ ਇੱਕ ਆਇਆ ਹੋਇਆ ਬੈਲ ਸਤਿਗੁਰਾਂ ਦੇ ਡੇਰੇ ਦੇ ਵਿੱਚ ਰੱਖਿਆ ਹੋਇਆ ਸੀ, ਜਿਹਦਾ ਬਹੁਤ ਸੁੰਦਰ ਸਰੀਰ ਸੀ ਤੇ ਬਹੁਤ ਜ਼ਿਆਦਾ ਉਹ ਵੱਡਾ ਵੀ ਸੀ, ਬਲਵਾਨ ਵੀ ਸੀ। ਮੇਹ ਕੀ ਸੇਵਾ ਸੋ ਬਖਸ਼ਿਸ਼ ਕੀਨ ਦੀਰਘ ਏਕ ਦਮਾਮਾ ਦੀਨ। ਕਵੀ ਜੀ ਲਿਖਦੇ ਨੇ ਕਿ ਉਹ ਸੁੰਦਰ ਬੈਲ ਸਤਿਗੁਰਾਂ ਨੇ ਮੇਹ ਨੂੰ ਬਖਸ਼ ਦਿੱਤਾ, ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਨਗਾਰਾ ਦਿੱਤਾ। ਇੱਕ ਚੰਡਾ ਭਗਵੋ ਬਨਵਾਯੋ ਮੇਹਾ ਪਾ ਮਹੰਤ ਹਰ ਖਾਯੋ। ਸਤਿਗੁਰਾਂ ਨੇ ਭੰਗਵੇਂ ਰੰਗ ਦਾ ਇੱਕ ਚੰਡਾ ਬਣਵਾ ਕੇ ਮੇਹ ਨੂੰ ਦਿੱਤਾ ਹੈ, ਇਸ ਤਰੀਕੇ ਦੇ ਨਾਲ ਮੇਹ ਨੂੰ ਮਹੰਤ ਬਣਾ ਕੇ ਖੁਸ਼ ਕੀਤਾ। ਹਤੇ ਕਸ਼ਟ ਲੈ ਦਾਨ ਮਹਾਨਾ ਸਤਗੁਰ ਪਾਰ ਬ੍ਰਹਮ ਕਰ ਜਾਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਵੱਡਾ ਦਾਨ ਲੈ ਕੇ ਉਹਨੇ ਸਾਰੇ ਦੇ ਸਾਰੇ ਕਸ਼ਟਾਂ ਨੂੰ ਦੂਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਾਰ ਬ੍ਰਹਮ ਦਾ ਸਰੂਪ ਕਰਕੇ ਮੰਨਿਆ। ਵਿਚਰਤ ਭਇਓ ਮਹਾਮਤ ਧੀਰ ਪ੍ਰਥਮ ਕਰਿਓ ਚੇਲਾ ਲਖ ਮੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਮਤ ਦਾ ਧਾਰਨੀ ਬਣ ਕੇ ਇਹ ਫਿਰ ਮੇਹਾ ਬਹੁਤ ਜਗ੍ਹਾ ਦੇ ਉੱਤੇ ਵਿਚਰਿਆ। ਸਾਰਿਆਂ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਲਖਮੀਰ ਨਾਂ ਦਾ ਇਸ ਦਾ ਚੇਲਾ ਬਣੇ। ਗੁਰੂ ਪਾਦ ਕਾ ਕਰੀ ਪੁਜਾਵਣ ਗੁਰ ਮਹਿਮਾ ਵੱਡ ਕੀਨ ਜਨਾਵਸ। ਸਤਿਗੁਰਾਂ ਦੇ ਚਰਨ ਕਮਲਾਂ ਦੀਆਂ ਜਿਹੜੀਆਂ ਖੜਾਵਾਂ ਸਨ ਉਹਨਾਂ ਦੀ ਬਹੁਤ ਜ਼ਿਆਦਾ ਭਾਈ ਮੇਹਾ ਨੇ ਪੂਜਾ ਸਾਰਿਆਂ ਤੋਂ ਕਰਵਾਈ ਤੇ ਸਤਿਗੁਰੂ ਤੇਗ ਬਹਾਦਰ ਦੀ ਮਹਿਮਾ ਨੂੰ ਵੱਡਾ ਕਰਕੇ ਜਨਾਇਆ। ਇਸ ਪ੍ਰਕਾਰ ਕਰਕੇ ਗੁਰ ਸੇਵਾ ਪਾ ਮਹੰਤ ਮੇਹਾ ਸੁਖ ਲੇਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਦੀ ਸੇਵਾ ਭਾਈ ਮੇਹ ਨੇ ਕੀਤੀ ਤੇ ਮਹੰਤ ਬਣਿਆ, ਸੁਖ ਦੀ ਪ੍ਰਾਪਤੀ ਹੋਈ। ਦੋਨੋ ਲੋਕਣ ਕੀ ਵਡਿਆਈ ਗੁਰ ਸੇਵਾ ਤੇ ਤਤਸ਼ਨ ਪਾਈ। ਦੋਵਾਂ ਲੋਕਾਂ ਦੀ ਜਿਹੜੀ ਵੱਡੀ ਵਡਿਆਈ ਸੀ ਉਹ ਗੁਰੂ ਦੀ ਸੇਵਾ ਕਰਕੇ ਮੇਹ ਨੇ ਤਤਸ਼ਨ ਹੀ ਉਸੇ ਵੇਲੇ ਹੀ ਪ੍ਰਾਪਤ ਕਰ ਲਈ। ਹਿਮ ਤਿਸ ਗ੍ਰਾਮ ਬਾਸ ਕੋ ਕਰਤੇ ਅਨੇਕ ਪ੍ਰਕਾਰਨ ਵਿਚਰਨ ਚਰਤੇ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਪਿੰਡ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਨੇ ਵਾਸਾ ਕੀਤਾ, ਅਨੇਕਾਂ ਪ੍ਰਕਾਰ ਦੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ। ਕਰੇ ਅਖੀਰ ਆਏ ਨਿਸ ਡੇਰੇ ਸੰਗਤ ਦਰਸੈ ਪਹੁੰਚ ਕਨੇਰੇ। ਕਵੀ ਜੀ ਲਿਖਦੇ ਨੇ ਕਿ ਲੋਕਾਂ ਦਾ ਕਲਿਆਣ ਕਰਨ ਦੇ ਵਾਸਤੇ ਸ਼ਿਕਾਰ ਦੇ ਬਹਾਨੇ ਦੇ ਨਾਲ ਬਾਹਰ ਨਿਕਲ ਜਾਂਦੇ ਨੇ, ਰਾਤ ਦੇ ਵੇਲੇ ਆਣ ਕੇ ਡੇਰਾ ਕਰਦੇ ਨੇ, ਸੰਗਤਾਂ ਦਰਸ਼ਨ ਕਰਨ ਦੇ ਵਾਸਤੇ ਬਹੁਤੀਆਂ ਪਹੁੰਚਦੀਆਂ ਨੇ। ਦਰਬ ਵਿਸਾਲ ਸੰਗਤਾਂ ਸਤਿਗੁਰ ਦੇਗ ਕਰਾਏ ਮਹਾਨ। ਸੰਗਤਾਂ ਦੇ ਵੱਲੋਂ ਬਹੁਤੀ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਜਾਂਦੀ ਹੈ ਤੇ ਸਤਿਗੁਰੂ ਜੀ ਲੰਗਰ ਦੇ ਵਿੱਚ ਉਸ ਮਾਇਆ ਨੂੰ ਖਰਚ ਕਰ ਦਿੰਦੇ। ਤਉ
ਦਰਬ ਇਕੱਠੋ ਬਹੁ ਹੋਏ ਜਬ ਸਤਿਗੁਰ ਅਵਲੋਕਤ ਸੋਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਲੰਗਰ ਦੇ ਖਰਚੇ ਦੇ ਵਿੱਚੋਂ ਵੀ ਮਾਇਆ ਬਹੁਤ ਜ਼ਿਆਦਾ ਵੱਧ ਕੇ ਇਕੱਠੀ ਹੋ ਜਾਂਦੀ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਇਸ ਨੂੰ ਕਿਸ ਕੰਮ ਦੇ ਵਾਸਤੇ ਖਰਚ ਕੀਤਾ ਜਾਵੇ।
ਪਰ ਉਪਕਾਰ ਹੇਤ ਸੋ ਦੇਤ ਕੂਪ ਕਹੂੰ ਕਿਤ ਬਾਗ ਲਗੇਤ।
ਸਤਿਗੁਰੂ ਜੀ ਸਾਰੀ ਮਾਇਆ ਨੂੰ ਪਰ ਉਪਕਾਰ ਦੇ ਵਾਸਤੇ ਹੀ ਖਰਚ ਕਰਦੇ ਨੇ। ਸਤਿਗੁਰੂ ਜੀ ਕਿਤੇ ਖੂਹ ਲਵਾ ਦਿੰਦੇ ਨੇ, ਕਿਤੇ ਬਾਗ ਲਵਾ ਦਿੰਦੇ ਨੇ।
ਨਹੀਂ ਸਮੀਪ ਰਾਖੈ ਗੋਸਾਈ ਜਿਉਂ ਆਵਤ ਤਿਉਂ ਦੇਤ ਚਲਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ ਨੂੰ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਕੋਲ ਜਮ੍ਹਾਂ ਕਰਕੇ ਨਹੀਂ ਰੱਖਦੇ, ਜਿਵੇਂ ਆਉਂਦੀ ਹੈ ਤਿਵੇਂ ਹੀ ਸਤਿਗੁਰੂ ਜੀ ਉਸ ਨੂੰ ਖਰਚ ਕਰ ਦਿੰਦੇ ਨੇ ਪਰਉਪਕਾਰ ਦੇ ਕੰਮਾਂ ਦੇ ਵਿੱਚ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸ੍ਰੀ ਸਤਿਗੁਰ ਤਮ ਧਾਨ ਮੈਂ ਬਾਸਰ ਬਸੇ ਵਿਸਾਲ, ਲੰਮੇ ਦੇਸ਼ਨ ਸੰਗਤਾਂ ਦੇਸ਼ ਅਪਰਜੇ ਜਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਾਫੀ ਦਿਨ ਬਤੀਤ ਕੀਤੇ ਧਮ ਧਾਨ ਨਾਂ ਦੇ ਪਿੰਡ ਦੇ ਵਿੱਚ ਰਹਿ ਕੇ। ਲੰਮੇ ਦੇਸ਼ਾਂ ਦੇ ਇਲਾਕੇ ਦੇ ਵਿੱਚੋਂ ਸੰਗਤਾਂ ਬਹੁਤ ਸਾਰੀਆਂ ਪਹੁੰਚਦੀਆਂ।
ਖੋਜਤ ਸੁਣਤ ਚਲਤ ਗਾਣੇ ਆਵੇ, ਸ਼ਰਮ ਤੇ ਪਹੁੰਚ ਦਰਸ ਕੋ ਪਾਵੇ।
ਦੂਰੋਂ ਦੂਰੋਂ ਸੰਗਤਾਂ ਸਤਿਗੁਰਾਂ ਨੂੰ ਖੋਜ ਕੇ ਲੱਭ ਕੇ ਇੱਥੇ ਪਹੁੰਚਦੀਆਂ ਨੇ। ਬਹੁਤ ਜ਼ਿਆਦਾ ਥਕਾਵਟ ਦੇ ਨਾਲ ਪਹੁੰਚ ਕੇ ਸੰਗਤਾਂ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੀਆਂ।
ਜਿਉਂ ਜਿਉਂ ਆਏ ਦੂਰ ਤੇ ਦਾਸ, ਚਿੱਤ ਮੈਂ ਕਰਤੇ ਪ੍ਰੇਮ ਪ੍ਰਕਾਸ਼।
ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਦੂਰੋਂ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਸਤਿਗੁਰੂ ਜੀ ਪ੍ਰੇਮ ਦਾ ਪ੍ਰਕਾਸ਼ ਉਹਨਾਂ ਦੇ ਚਿੱਤ ਦੇ ਵਿੱਚ ਕਰ ਦਿੰਦੇ।
ਤਿਉਂ ਤਿਉਂ ਵੱਡ ਫਲ ਕੇ ਅਧਿਕਾਰੀ, ਹੋਏ ਸਿੱਖ ਹੰਕਾਰ ਨਿਵਾਰੀ।
ਜਿਵੇਂ ਜਿਵੇਂ ਆਉਂਦੇ ਨੇ ਤਿਵੇਂ ਤਿਵੇਂ ਵੱਡੇ ਫਲ ਦੀ ਸਤਿਗੁਰੂ ਜੀ ਪ੍ਰਾਪਤੀ ਕਰਵਾਉਂਦੇ ਨੇ। ਜਿਹੜੇ ਸਿੱਖ ਨੇ ਉਹਨਾਂ ਦੇ ਹੰਕਾਰ ਆਦਿਕ ਜਿਹੜੇ ਵਿਨਾਸ਼ ਕਰਨ ਵਾਲੇ ਔਗਣ ਨੇ ਉਹਨਾਂ ਨੂੰ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ।
ਮਨੋ ਕਾਮਨਾ ਪ੍ਰਾਪਤ ਹੋਏ, ਸੁਜਸ ਬਖਾਨ ਤੇ ਆਵਤ ਸੋਏ।
ਹਰ ਇੱਕ ਦੀ ਜਿਹੜੀ ਮਨੋ ਕਾਮਨਾ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀ ਹੁੰਦੀ ਹੈ ਤੇ ਹਰ ਕੋਈ ਆਉਂਦਾ ਜਾਂਦਾ ਸਤਿਗੁਰਾਂ ਦਾ ਜਸ ਹੀ ਬਿਆਨ ਕਰਦਾ।
ਕਾਨੋ ਦਰਬ ਗੁਰ ਕੇ ਟਿਗ ਹੋਵਾ, ਅਰਪ ਸੰਗਤਾਂ ਦਰਸ਼ਨ ਜੋਵਾ।
ਅਨੇਕਾਂ ਸੰਗਤਾਂ ਨੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ, ਇਸ ਕਰਕੇ ਬਹੁਤੀ ਜ਼ਿਆਦਾ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈ।
ਕਰ ਤਰਾਇਓ ਇੱਕ ਰਾਹਕ ਸੇਵਾ, ਬੈਠੇ ਆਏ ਨਿਕਟ ਗੁਰ ਦੇਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਹੀ ਦਿਨਾਂ ਦੇ ਵਿੱਚ ਇੱਕ ਰਾਹਕ ਇੱਕ ਜੱਟ ਜ਼ਿਮੀਦਾਰ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ, ਰੋਜ਼ ਹੀ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਆਣ ਕੇ ਬੈਠਦਾ ਸੀ।
ਕੇਤਕ ਦਿਨ ਬਿਤਾਏ ਸੋ ਗਏ, ਤਿਆਰੀ ਕਰਤ ਕੂਚ ਕੀ ਪਏ।
ਕਾਫੀ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ, ਆਖਿਰਕਾਰ ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਦਿਨ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ।
ਤਬ ਸੋ ਰਾਹਕ ਪਾਸ ਹਕਾਰਾ, ਖੁਤੋ ਜੋ ਦਰਬ ਦਇਓ ਤਿਸ ਸਾਰਾ।
ਜਿਹੜਾ ਉਹ ਰਾਹਕ ਜਿਹੜਾ ਜੱਟ ਰੋਜ਼ ਹੀ ਆਣ ਕੇ ਸੇਵਾ ਕਰਦਾ ਸੀ, ਸਤਿਗੁਰਾਂ ਦੇ ਲਾਗੇ ਬੈਠਦਾ ਸੀ, ਸਤਿਗੁਰਾਂ ਨੇ ਜਾਣ ਤੋਂ ਪਹਿਲਾਂ ਉਹਨੂੰ ਆਪਣੇ ਕੋਲ ਬੁਲਾਇਆ ਤੇ ਜਿੰਨੀ ਵੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਦੇ ਰੂਪ ਦੇ ਵਿੱਚ ਇਕੱਠੀ ਹੋਈ ਸੀ ਸਾਰੀ ਉਸ ਨੂੰ ਦੇ ਦਿੱਤੀ।
ਹੁਕਮ ਕਰਿਓ ਬੜ ਕੂਪ ਖਨਾਵੋ, ਧਨ ਗਣ ਲਾਏ ਨੇਕ ਬਨਵਾਵੋ।
ਮਾਇਆ ਦੇਣ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਨੇ ਉਸ ਨੂੰ ਹੁਕਮ ਕੀਤਾ ਕਿ ਬੜ ਕੂਪ ਖਨਾਵੋ, ਵੱਡਾ ਖੂਹ ਤੂੰ ਲਵਾਣਾ ਹੈ। ਧਨ ਗਣ ਲਾਏ ਨੇਕ ਬਨਵਾਵੋ, ਬਹੁਤਾ ਸਾਰਾ ਧਨ ਲਾ ਕੇ ਤੂੰ ਚੰਗਾ ਵਧੀਆ ਖੋ ਇਸ ਮਾਇਆ ਨੂੰ ਖਰਚ ਕਰਕੇ ਬਣਾ ਦੇਣੇ।
ਇਸ ਥਲ ਧਰਮ ਸਾਲ ਚਿਨਵਾਵੋ, ਕੋ ਸਿੱਖ ਸਾਧ ਬਹੁਰ ਬੈਠਾਵੋ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਨੇ ਉਸ ਨੂੰ ਇਹ ਵੀ ਹੁਕਮ ਕੀਤਾ, ਇੱਕ ਬਹੁਤ ਸੁੰਦਰ ਧਰਮਸ਼ਾਲਾ ਦਾ ਨਿਰਮਾਣ ਇੱਥੇ ਕਰਨਾ ਹੈ, ਜਿਹੜਾ ਵੀ ਕੋਈ ਸਿੱਖ ਸਾਧ ਆਵੇ ਉਹਦਾ ਡੇਰਾ ਧਰਮਸ਼ਾਲਾ ਦੇ ਵਿੱਚ ਕਰਵਾਉਣਾ।
ਬ੍ਰਿੰਦ ਮਹੀ ਰੋਹ ਸਫਲ ਮੰਗਾਵੋ, ਧਨ ਕੋ ਖਰਚ ਬਾਗ ਲਗਵਾਵੋ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਨੇ ਇਹ ਵੀ ਹੁਕਮ ਕੀਤਾ ਕਿ ਫਲਾਂ ਵਾਲੇ ਬਹੁਤੇ ਸਾਰੇ ਰੁੱਖਾਂ ਨੂੰ ਲਿਆ ਕੇ ਧਨ ਦਾ ਖਰਚ ਕਰਕੇ ਇੱਥੇ ਇੱਕ ਬਾਗ ਵੀ ਲਾਉਣਾ।
ਸ਼ਰਧਾ ਸਹਿਤ ਕਾਜ ਇਮ ਕਰੋ, ਹਿਰਦੈ ਆਪਣੇ ਲੋਭ ਨਾ ਤਰੋ। ਸਤਿਗੁਰੂ ਤੇਗ ਬਹਾਦਰ ਨੇ ਆਖਿਆ ਕਿ ਸ਼ਰਧਾ ਦੇ ਨਾਲ ਇਹ ਸਾਰੇ ਦਾ ਸਾਰਾ ਕੰਮ ਨੇਪਰੇ ਚਾੜਨਾ ਹੈ। ਸਤਿਗੁਰੂ ਜੀ ਕਹਿੰਦੇ ਨੇ ਯਾਦ ਰੱਖੇ, ਆਪਣੇ ਮਨ ਦੇ ਵਿੱਚ ਲਾਲਚ ਨੂੰ ਧਾਰਨ ਨਾ ਕਰੇ।
ਅਪਰ ਸਥਲ ਜੇ ਚਹਿ ਲਗਾਇਓ, ਕੁਛ ਨਹੀਂ ਬਣੇ ਬਾਦ ਸਭ ਜਾਇਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਜਿਹੜੀ ਦਿੱਤੀ ਹੋਈ ਮਾਇਆ ਹੈ, ਜੇ ਕਿਸੇ ਹੋਰ ਕੰਮ ਦੇ ਵਾਸਤੇ ਉਹਨੂੰ ਖਰਚ ਕਰੇਗਾ, ਤੇ ਜਿਹੜਾ ਵੀ ਕੰਮ ਕਰਨ ਦੇ ਵਾਸਤੇ ਖਰਚ ਕਰੇਗਾ ਉਹ ਬੇਕਾਰ ਜਾਏਗਾ, ਭਾਵ ਕਿ ਕੋਈ ਕੰਮ ਵੀ ਇਹਦੇ ਨਾਲ ਸੌਰੇਗਾ ਨਹੀਂ।
ਇਵੇਂ ਅਨਗਣ ਧਨ ਤਿਸ ਕੋ ਦੇਣ, ਕੂਪ ਬਾਗ ਕੀ ਆਇਸ ਦੇਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿ ਕੇ, ਸਤਿਗੁਰਾਂ ਨੇ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਧਨ ਉਸ ਨੂੰ ਦੇ ਦਿੱਤਾ, ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਖੂਹ ਲਵਾਉਣਾ ਹੈ, ਇਸ ਤੋਂ ਇਲਾਵਾ ਸੁੰਦਰ ਇੱਕ ਬਾਗ ਲਾਉਣਾ ਤੇ ਇੱਕ ਧਰਮਸ਼ਾਲਾ ਬਣਾਉਣੀ।
ਮਨੋ ਕਾਮਨਾ ਸੰਗਤ ਲੀਨ, ਨਿਜ ਨਿਜ ਸਦਨ ਭਿਆਨੋ ਕੀਨ।
ਜਿਹੜੀ ਸੰਗਤ ਆਈ ਹੋਈ ਸੀ ਉਸ ਸਾਰੀ ਸੰਗਤ ਦੀ ਮਨੋ ਕਾਮਨਾ ਨੂੰ ਸਤਿਗੁਰਾਂ ਨੇ ਪੂਰਿਆਂ ਕੀਤਾ ਤੇ ਸੰਗਤ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਗਏ।
ਕਰਿਓ ਕੂਚ ਪੁਣ ਸਤ ਗੁਰ ਡੇਰਾ, ਚਲਿਓ ਚਹਿਤ ਚਿਤ ਪੰਥ ਬਡੇਰਾ।
ਫਿਰ ਸਤਿਗੁਰੂ ਤੇਗ ਬਹਾਦਰ ਨੇ ਵੀ ਆਪਣੇ ਸੇਵਕਾਂ ਦੇ ਨਾਲ ਉਥੋਂ ਕੂਚ ਕੀਤਾ ਤੇ ਬਹੁਤ ਲੰਮਾ ਰਸਤਾ ਤੈਅ ਕੀਤਾ।
ਪਾਛੇ ਤਿਸ ਰਾਹਕ ਕੀ ਗਾਥ, ਅਹਿ ਤਨਕ ਸੁਣੀਐ ਹਿਤ ਸਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਰਾਹਕ ਦੀ, ਉਸ ਜੱਟ ਦੀ ਪਿੱਛੋਂ ਥੋੜੀ ਜੀ ਗਾਥਾ ਹੈ, ਉਹ ਮੈਂ ਤੁਹਾਨੂੰ ਪਹਿਲਾਂ ਥੋੜੀ ਜੀ ਸੁਣਾ ਦੇਣੀ ਚਾਹੁੰਦਾ।
ਧਨ ਕੋ ਦੇਖ ਲੋਭ ਹੋਇ ਆਇਓ, ਨਹੀਂ ਚਾਹਤ ਕੁਛ ਕਾਜ ਬਨਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਾਣ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਮਾਇਆ ਦਾ ਬਹੁਤ ਜ਼ਿਆਦਾ ਲੋਭ ਪੈਦਾ ਹੋ ਗਿਆ। ਨਹੀਂ ਚਾਹਤ ਕੁਛ ਕਾਜ ਬਨਾਇਓ, ਸਤਿਗੁਰਾਂ ਨੇ ਹੁਕਮ ਕੀਤਾ ਸੀ ਸੁੰਦਰ ਖੂਹ ਲਵਾਉਣਾ ਹੈ, ਇਹ ਵੀ ਹੁਕਮ ਕੀਤਾ ਸੀ ਕਿ ਬਾਗ ਲਾਉਣਾ ਹੈ, ਇਹ ਵੀ ਹੁਕਮ ਕੀਤਾ ਸੀ ਕਿ ਸੁੰਦਰ ਧਰਮਸ਼ਾਲਾ ਬਣਵਾਉਣੀ ਹੈ, ਪਰ ਕਵੀ ਜੀ ਲਿਖਦੇ ਨੇ ਇਹਨਾਂ ਸਾਰਿਆਂ ਕੰਮਾਂ ਦੇ ਵਿੱਚੋਂ ਕੋਈ ਵੀ ਕੰਮ ਕਰਨ ਦੇ ਵਾਸਤੇ ਉਹ ਤਿਆਰ ਨਾ ਹੋਇਆ।
ਤਉ ਗੁਰਨ ਕੇ ਤਾਰੇ ਤਾਸ, ਹੋਏ ਨਾ ਅਸਮਮ ਬੰਸ ਬਿਨਾਸ਼।
ਕਰਨਾ ਤੇ ਕੁਝ ਵੀ ਨਹੀਂ ਚਾਹੁੰਦਾ, ਕਿਉਂਕਿ ਮਨ ਦੇ ਵਿੱਚ ਲੋਭ ਧਾਰਨ ਉਸਨੇ ਕਰ ਲਿਆ ਹੈ, ਪਰ ਤਾਂ ਵੀ ਮਨ ਦੇ ਵਿੱਚ ਸਤਿਗੁਰਾਂ ਵਾਲੇ ਪਾਸੇ ਤੋਂ ਡਰ ਧਾਰਨ ਕਰਦਾ ਕਿ ਕਿਤੇ ਇਹ ਨਾ ਹੋਵੇ ਕਿ ਜੇ ਮੈਂ ਸਤਿਗੁਰਾਂ ਦੇ ਹੁਕਮ ਨੂੰ ਨਾ ਮੰਨਿਆ ਤੇ ਮੇਰੀ ਵੰਸ਼ ਨਾਸ ਹੋ ਜੇ।
ਲੋਭ ਤਰੰਗਣ ਅਦਕ ਵਿਚਾਰਤ, ਰਾਖ ਨ ਸਕੈ ਨ ਕੂਪ ਉਸਾਰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਭ ਦੇ ਫੁਰਨੇ ਅਨੇਕਾਂ ਪ੍ਰਕਾਰ ਦੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਰਾਖ ਨ ਸਕੈ ਕੂਪ ਉਸ ਰਾਤ, ਭਾਵ ਕੇ ਨਾ ਤੇ ਖੂਹ ਲਾਉਣਾ ਚਾਹੁੰਦਾ ਹੈ ਤੇ ਨਾ ਹੀ ਸਤਿਗੁਰਾਂ ਦੇ ਬਚਨਾਂ ਨੂੰ ਮੋੜਨਾ ਚਾਹੁੰਦਾ।
ਕਿਤਕ ਦਿਓਸ ਮੈਂ ਅਸ ਠਹਿਰਾਈ, ਖੇਤ ਹਮਾਰੇ ਜਹ ਸਮੂਦਾਈ।
ਥੋੜੇ ਦਿਨਾਂ ਤੱਕ ਸੋਚ ਵਿਚਾਰ ਕਰਦਾ ਰਿਹਾ ਤੇ ਮਨ ਦੇ ਵਿੱਚ ਫੇਰ ਉਸਨੇ ਇਹ ਫੈਸਲਾ ਕੀਤਾ, ਖੇਤ ਹਮਾਰੇ ਜਹ ਸਮੁਦਾਈ। ਉਹ ਜੱਟ ਸੋਚਦਾ ਕਿ ਜਿੱਥੇ ਮੇਰੇ ਬਹੁਤੇ ਸਾਰੇ ਖੇਤ ਨੇ।
ਤਹਾਂ ਕੂਪ ਕੋ ਦੇਹ ਲਗਾਏ, ਗੁਰੂ ਬਾਕ ਨਿਸ਼ ਫਲ ਨਹੀਂ ਜਾਏ।
ਸੋਚਿਆ ਜੱਟ ਨੇ ਕਿ ਆਪਣੀ ਪੈਲੀ ਦੇ ਵਿੱਚ ਹੀ ਮੈਂ ਖੂਹ ਲਵਾ ਦਿੰਦਾ ਹਾਂ, ਇਸ ਤਰੀਕੇ ਦੇ ਨਾਲ ਗੁਰੂ ਦਾ ਆਖਿਆ ਹੋਇਆ ਜਿਹੜਾ ਵਾਕ ਹੈ ਉਹ ਨਿਸਫਲ ਨਹੀਂ ਜਾਏਗਾ, ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਖੂਹ ਲਵਾਉਣਾ ਤੇ ਮੈਂ ਖੂਹ ਆਪਣੀ ਪੈਲੀ ਦੇ ਵਿੱਚ ਹੀ ਲਵਾਵਾਂਗਾ।
ਲਗੈ ਕੂਪ ਹੋਏ ਕਾਜ ਹਮਾਰਾ, ਕਿਤਕ ਮਹੀਰੋ ਲਾਏ ਉਦਾਰਾ।
ਸੋਚਦਾ ਕਿ ਖੂਹ ਮੇਰੀ ਪੈਲੀ ਦੇ ਵਿੱਚ ਲੱਗਣ ਦੇ ਨਾਲ ਮੇਰਾ ਕੰਮ ਸੌਰ ਜਾਏਗਾ, ਭਾਵ ਕਿ ਖੂਹ ਤੋਂ ਆਪਣੀ ਪੈਲੀ ਨੂੰ ਮੈਂ ਪਾਣੀ ਲਾ ਲਿਆ ਕਰਾਂਗਾ। ਇਸ ਤੋਂ ਇਲਾਵਾ ਜਿਹੜਾ ਬਾਗ ਦਾ ਹੁਕਮ ਕੀਤਾ ਹੈ ਉਹ ਬਾਗ ਵੀ ਮੈਂ ਆਪਣੀ ਜ਼ਮੀਨ ਦੇ ਵਿੱਚ ਹੀ ਲਾਵਾਂਗਾ, ਬਹੁਤੇ ਸਾਰੇ ਰੁੱਖ ਲਾ ਦਿਆਂਗਾ।
ਮੋਹ ਕਾਜ ਕੈ ਮਮ ਸੁਤ ਪੋਤੇ, ਕਾਸ਼ਟ ਆਏ ਕਾਜ ਟਿਗ ਹੋਤੇ।
ਸੋਚਦਾ ਹੈ ਕਿ ਮੇਰੇ ਕੰਮ ਸੌੜ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਜਿਹੜੇ ਪੁੱਤਰ ਪੋਤਰੇ ਨੇ ਉਹ ਵੀ ਇਹਨਾਂ ਰੁੱਖਾਂ ਦੇ ਫਲਾਂ ਨੂੰ ਖਾਣਗੇ ਤੇ ਲੱਕੜੀ ਦੀ ਵਰਤੋਂ ਕਰਨਗੇ। ਇਮ ਚਿਤ ਮੈਂ ਤਰ ਜਾਇ ਖਨਾਇਓ, ਕਾਰੀਗਰਨ ਪਾਸ ਚਿੰਨ ਵਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਤ ਦੇ ਵਿੱਚ ਐਸੀ ਧਾਰਨਾ ਨੂੰ ਧਾਰਨ ਕਰਕੇ ਉਸਨੇ ਕਾਰੀਗਰਾਂ ਨੂੰ ਬੁਲਾ ਲਿਆ ਤੇ ਆਪਣੀ ਪੈਲੀ ਦੇ ਵਿੱਚ ਜਾ ਕੇ ਉਹਨਾਂ ਨੂੰ ਹੁਕਮ ਕੀਤਾ ਕਿ ਇੱਥੇ ਖੂਹ ਲਾਓ। ਰਹੇ ਹੋਇਓ ਤਾਰ ਨਾ ਉਤਰਿਓ ਤਰੇ, ਯਤਨ ਅਨੇਕ ਵਿਧਨ ਕੇ ਕਰੇ। ਬਹੁਤ ਯਤਨ ਕੀਤਾ ਕਾਰੀਗਰਾਂ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੂਹ ਥੱਲੇ ਉਤਰਦਾ ਨਹੀਂ ਹੈ। ਭਾਵ ਕੇ ਖੂਹ ਲਾਉਣ ਦੇ ਬੜੇ ਯਤਨ ਕੀਤੇ, ਪਰ ਸਾਰੇ ਯਤਨ ਨਾਕਾਮਯਾਬ ਸਿੱਧ ਹੋਏ, ਖੂਹ ਨਹੀਂ ਬਣ ਸਕਿਆ। ਅਪਰ ਕਹਾਂ ਲਗ ਕਹੋ ਬਣਾਏ, ਅਬ ਲੋ ਖਰੋ ਵਹਿਰ ਤਿਸ ਥਾਏ। ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ ਸੀ ਕਿ ਜੇਕਰ ਕਿਸੇ ਹੋਰ ਕਾਰਨ ਦੇ ਵਾਸਤੇ ਤੂੰ ਮਾਇਆ ਨੂੰ ਖਰਚ ਕੀਤਾ ਤੇ ਉਹ ਕਾਰਜ ਕਦੇ ਵੀ ਨਹੀਂ ਸਹਰੇਗਾ, ਉਹ ਵਿਗੜੇਗਾ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨੇ ਲਾਲਚ ਨੂੰ ਧਾਰਨ ਕਰਕੇ ਖੂਹ ਆਪਣੀ ਪੈਲੀ ਦੇ ਵਿੱਚ ਲਾਉਣ ਦੀ ਚਾਹ ਕੀਤੀ, ਪਰ ਖੂਹ ਲੱਗ ਨਹੀਂ ਸਕਿਆ। ਸਾਰੇ ਯਤਨ ਬੇਅਸਰ ਚਲੇ ਗਏ। ਕਹਾਂ ਲੱਗ ਕਹੋ ਬਣਾਏ, ਕਵੀ ਜੀ ਲਿਖਦੇ ਨੇ ਕਿ ਕਿੱਥੋਂ ਤੱਕ ਮੈਂ ਇਸ ਵਾਰਤਾ ਨੂੰ ਲਿਖ ਕੇ ਬਿਆਨ ਕਰਾਂ। ਅਵਲੋ ਖਰੋ ਵਹਿਰ ਤੇ ਸਥਾਏ, ਹੁਣ ਤੱਕ ਵੀ ਅਧੂਰਾ ਜਿਹੜਾ ਖੂਹ ਹੈ ਉਸ ਜਗ੍ਹਾ ਦੇ ਉੱਤੇ ਦੇਖਿਆ ਜਾਂਦਾ। ਜੋ ਤਮ ਤਾਣ ਸਿੰਘ ਗਣ ਰਹਿਓ, ਸਭ ਦੇਖਤ ਹਮ ਸੋ ਮਿਲ ਕਹਿਓ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿੰਘ ਧਮ ਧਾਣ ਪਿੰਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਸਾਰਾ ਕੁਝ ਦੇਖਿਆ ਹੋਇਆ ਤੇ ਉਹਨਾਂ ਨੇ ਕਵੀ ਜੀ ਲਿਖਦੇ ਨੇ ਕਿ ਮੈਨੂੰ ਮਿਲ ਕੇ ਵਾਰਤਾ ਇਹ ਸੁਣਾਈ। ਹੈ ਅਬਤੀਕ ਖਰੋ ਛਿਤ ਬਾਹਰ, ਇਮ ਗੁਰ ਬਚਨ ਅਨਕ ਜਗ ਜ਼ਾਹਰ। ਅਜੇ ਤੱਕ ਵੀ ਉਹ ਅਧੂਰਾ ਖੂਹ ਬਾਹਰ ਪੈਲੀ ਦੇ ਵਿੱਚ ਦੇਖਣ ਦੇ ਵਾਸਤੇ ਮਿਲਦਾ ਹੈ। ਕਵੀ ਜੀ ਲਿਖਦੇ ਨੇ ਇਮ ਗੁਰ ਬਚਨ ਅਨਕ ਜਗ ਜ਼ਾਹਰ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਅਨੇਕਾਂ ਹੀ ਐਸੇ ਜਿਹੜੇ ਬਚਨ ਨੇ ਉਹ ਜਗ ਦੇ ਵਿੱਚ ਮਸ਼ਹੂਰ ਨੇ, ਜ਼ਾਹਰ ਨੇ। ਨਹੀਂ ਆਏ ਸਰਾਹਕ ਗੁਰਮਾਨੀ, ਨਿਜ ਸਮਾਜ ਸਭ ਕੀਨਸ ਹਾਨੀ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜੱਟ ਨੇ ਸਤਿਗੁਰਾਂ ਦੇ ਬਚਨ ਨੂੰ ਨਹੀਂ ਮੰਨਿਆ ਤੇ ਸਾਰਾ ਸਾਜੋ ਸਮਾਨ ਉਸਦਾ ਵਿਨਾਸ਼ ਹੋ ਗਿਆ। ਤਜ ਤਮ ਤਾਣ ਪੰਥ ਗੁਰ ਪਰੇ, ਪਹੁੰਚੇ ਏਕ ਗ੍ਰਾਮ ਪੇ ਖਰੇ। ਤਮ ਤਾਣ ਪਿੰਡ ਨੂੰ ਛੱਡ ਕੇ ਸਤਿਗੁਰੂ ਜੀ ਅੱਗੇ ਚਲੇ ਗਏ ਸਨ। ਪਹੁੰਚੇ ਏਕ ਗ੍ਰਾਮ, ਇੱਕ ਪਿੰਡ ਦੇ ਵਿੱਚ ਪਹੁੰਚੇ ਤੇ ਜਾ ਕੇ ਖੜੇ। ਸਲਤਾ ਸਾਰ ਸੁਤੀ ਤਹ ਬਹਿ, ਹੱਦ ਕੁਰਕ ਛੇਤਰ ਸੋਇਆ ਹੈ। ਕੁਰਕ ਛੇਤਰ ਦੀ ਹੱਦ ਦੇ ਵਿੱਚ ਉਹ ਪਿੰਡ ਸੀ ਜਿੱਥੇ ਕਿ ਬਹੁਤ ਸੁੰਦਰ ਸਾਰਸੁਤੀ ਦਾ ਪ੍ਰਵਾਹ ਹੈ। ਤਿਸ ਤੀਰਥ ਕੀ ਚੌਂ ਦਿਸ਼ਮਾਹੇ, ਚਾਰੋਂ ਜਛ ਰਛਕ ਤਾਹੇ। ਕਵੀ ਜੀ ਲਿਖਦੇ ਨੇ ਕਿ ਉਸ ਤੀਰਥ ਦੇ ਚਾਰੇ ਪਾਸੇ ਚਾਰ ਜਛ ਨੇ ਜਿਹੜੇ ਕਿ ਪੁਰੀ ਦੀ ਰੱਖਿਆ ਕਰਦੇ ਨੇ। ਚਾਰ ਜਛ ਉਸ ਪੁਰੀ ਦੀ ਰੱਖਿਆ ਕਰਦੇ ਨੇ। ਸੋ ਪੱਛਮ ਦਿਸ਼ ਕੋਥਿਤ ਜਾਨੋ, ਵਹਿਰ ਜਛ ਤਿਸ ਨਾਮ ਪਛਾਨੋ। ਕਵੀ ਜੀ ਲਿਖਦੇ ਨੇ ਕਿ ਪੱਛੋਂ ਦੇ ਵੱਲ ਉਹ ਜਗ੍ਹਾ ਪ੍ਰਗਟ ਹੈ। ਵਹਿਰ ਜਛ ਤਿਸ ਨਾਮ ਪਛਾਨੋ, ਕਹਿਣ ਤੋਂ ਭਾਵ ਹੈ ਕਿ ਉਸ ਤੀਰਥ ਤੋਂ ਪੱਛੋਂ ਦੇ ਵੱਲ ਉਹ ਜਗ੍ਹਾ ਹੈ ਜਿਸ ਪਿੰਡ ਦਾ ਨਾਮ ਵੀ ਬਹਿਰ ਜਖ ਹੈ, ਇਹ ਤੁਸੀਂ ਪਛਾਣ ਲਓ। ਸੰਪਾਦਕ ਜੀ ਲਿਖਦੇ ਨੇ ਕਿ ਪਾਂਡਵਾਂ ਨੇ ਯੁੱਧ ਸਮੇਂ ਕੁਰਕਸ਼ੇਤਰ ਦੋ ਚਾਰ ਲਾਂਬੇ ਚਾਰ ਜਖ ਥਾਪੇ ਸਨ ਜੋ ਭਗੌੜਿਆਂ ਨੂੰ ਫੜ ਕੇ ਮੁੜ ਜੰਗ ਦੇ ਵਿੱਚ ਭੇਜਦੇ ਸਨ। ਉਹਨਾਂ ਵਿੱਚੋਂ ਇੱਕ ਦਾ ਨਾਮ ਇਹ ਪਿੰਡ ਹੁਣ ਤੱਕ ਹੈ। ਬਾਕੀ ਦੇ ਜਖ ਇਹ ਹਨ ਰਾਮ ਜਖ, ਰਤਨ ਜਖ, ਤਰਖੂ ਜਖ, ਇਹ ਤਿੰਨ ਹੋਰ ਨੇ ਤੇ ਇੱਕ ਜਖ ਦੇ ਪਿੰਡ ਦੇ ਉੱਤੇ ਇਹ ਨਾਮ ਹੈ ਜਿਹਦਾ ਨਾਮ ਹੈ ਬਹਿਰ ਜਖ। ਸਾਰ ਸੁਤੀ ਕੇ ਤਟ ਪਰ ਸੋਈ, ਬੂਝੋ ਤਬੈ ਇਹਾਂ ਸਿੱਖ ਕੋਈ। ਸਤਿਗੁਰੂ ਜੀ ਨਦੀ ਦੇ ਕਿਨਾਰੇ ਦੇ ਉੱਤੇ ਖਲੋ ਗਏ ਨੇ ਤੇ ਸਤਿਗੁਰਾਂ ਨੇ ਕਿਸੇ ਨੂੰ ਪੁੱਛਿਆ ਇਹਾਂ ਸਿੱਖ ਕੋਈ ਕਿ ਭਾਵ ਇੱਥੇ ਕੋਈ ਸਿੱਖ ਰਹਿੰਦਾ ਹੈ ਕਿ ਨਹੀਂ ਕਰ ਸੋ ਗੁਰ ਮਨ ਜੋ ਮਤ ਆਪਣੋ ਮਹਿ ਸਵਧਾਨ ਹੈ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਸਿੱਖ ਇੱਥੇ ਰਹਿੰਦਾ ਹੈ ਜਿਹੜਾ ਕਿ ਗੁਰੂ ਨੂੰ ਮੰਨਦਾ ਹੋਵੇ ਤੇ ਜਿਹੜਾ ਆਪਣੇ ਮਤ ਦੇ ਵਿੱਚ ਪੱਕਾ ਹੋਵੇ। ਸੋਹਣਿਓ ਜਾਹੇ ਨਰ ਤਾਂ ਹੈ ਬਤਾਵਾ ਸਿੱਖ ਟਿਕਾਣ ਇੱਕ ਇਹਾਂ ਬਸਾਵਾ। ਜਿਹੜੇ ਆਦਮੀ ਨੂੰ ਸਤਿਗੁਰਾਂ ਨੇ ਸਵਾਲ ਕੀਤਾ ਕਿ ਦੱਸ ਇੱਥੇ ਕੋਈ ਸਿੱਖ ਰਹਿੰਦਾ ਹੈ, ਉਹਨੇ ਸੁਣ ਕੇ ਫਿਰ ਅੱਗੋਂ ਸਤਿਗੁਰਾਂ ਨੂੰ ਆਖਿਆ ਸਿੱਖ ਤਿਖਾਣ ਇੱਕ ਇਹਾਂ ਵਸਾਵਾ, ਕਹਿੰਦਾ ਕਿ ਇੱਕ ਤਰਖਾਣ ਸਿੱਖ ਇੱਥੇ ਤੁਹਾਡਾ ਵਸਦਾ ਹੈ। ਆਗੇ ਕਹੋ ਜਿਨੇ ਐਸਾ ਪਹੁੰਚੇ ਤਿਸ ਕਰ ਦੇਖਿਓ ਵੈਸਾ। ਭਾਵ ਕੇ ਜਿਸਨੇ ਐਸਾ ਕਿਹਾ ਸੀ ਉਸ ਇੱਕ ਨੂੰ ਤਰਖਾਣ ਦੇ ਘਰ ਦੱਸਣ ਦੇ ਵਾਸਤੇ ਅੱਗੇ ਕੀਤਾ, ਭਾਵ ਕੇ ਜਿਹੜਾ ਕਹਿੰਦਾ ਸੀ ਇੱਥੇ ਤਰਖਾਣ ਤੁਹਾਡਾ ਸਿੱਖ ਰਹਿੰਦਾ ਉਹਨੂੰ ਸਤਿਗੁਰਾਂ ਨੇ ਅੱਗੇ ਲਾਇਆ ਤੇ ਪਹੁੰਚ ਗਏ ਉਸ ਤਰਖਾਣ ਦੇ ਘਰ। ਪਹੁੰਚੇ ਤਿਸ ਘਰ ਦੇਖਿਓ ਵੈਸਾ, ਸਤਿਗੁਰੂ ਜੀ ਉਹਦੇ ਘਰ ਦੇ ਵਿੱਚ ਪਹੁੰਚੇ ਨੇ ਤੇ ਘਰ ਦੇ ਵਿੱਚ ਉਸ ਸਿੱਖ ਨੂੰ ਬੈਠਾ ਦੇਖਿਆ। ਕਹਿਓ ਤਾਂ ਹੈ ਸੋ ਸਤਿਗੁਰ ਆਏ ਉਠ ਬੰਧਨ ਕਰ ਲਿਓ ਫਲ ਪਾਏ। ਜਿਹੜਾ ਘਰ ਦੱਸਣ ਦੇ ਵਾਸਤੇ ਗਿਆ ਸੀ ਉਹ ਜਾ ਕੇ ਕਹਿੰਦਾ ਕਿ ਉੱਠ ਬਾਹਰ ਆਣ ਕੇ ਆਪਣੇ ਸਤਿਗੁਰੂ ਨੂੰ ਨਮਸਕਾਰ ਕਰ ਲੈ, ਤੇਰੇ ਸਤਿਗੁਰ ਆਏ ਨੇ। ਸੁਣ ਤਿਖਾਣ ਤਿਆਗੀ ਨੇ ਜਕਾਰਾ ਸਮਕ ਖਰੋ ਹੋਏ ਦਰਸ ਨਿਹਾਰਾ। ਤਤ ਛਿਨਹੀਂ ਜਿਹੜਾ ਵੀ ਕੰਮ ਉਹ ਕਰਦਾ ਸੀ ਸਿੱਖ ਉਸ ਨੂੰ ਛੱਡ ਕੇ ਬਾਹਰ ਆ ਗਿਆ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਬਾਹਰ ਦਰਸ਼ਨ ਕੀਤਾ। ਦੀਰਘ ਮੁਖ ਮੰਡਲ ਕੋ ਦੇਖ ਤਾਰਿਓ ਚਰਨ ਸਿਰ ਪ੍ਰੇਮ ਵਸ਼ੇਖ। ਸਤਿਗੁਰਾਂ ਦੇ ਸੁੰਦਰ ਮੁਖ ਮੰਡਲ ਦਾ ਦਰਸ਼ਨ ਕੀਤਾ ਹੈ ਤੇ ਉਸ ਨੇ ਪ੍ਰੇਮ ਦੇ ਨਾਲ ਆਪਣੇ ਸਿਰ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ। ਪਾਣ ਜੋਰ ਪੁਣ ਬੈਣ ਬਖਾਨਾ ਪ੍ਰਭ ਜੀ ਤੁਮਰੇ ਸਰਬ ਸਥਾਨਾ। ਹੱਥ ਜੋੜ ਕੇ ਫੇਰ ਉਸ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਸਾਰੀਆਂ ਜਗਾਵਾਂ ਤੁਹਾਡੀਆਂ ਹੀ ਨੇ। ਉਤਰੋ ਆਪ ਕਿਰਪਾ ਬਹੁਤਰੋ ਨਿਜ ਸਿੱਖ ਜਾਣ ਸਫਲ ਮੋਹੇ ਕਰੋ। ਸਿੱਖ ਨੇ ਅਰਜ ਕੀਤੀ ਹੈ ਕਿ ਕਿਰਪਾ ਨੂੰ ਧਾਰਨ ਕਰਕੇ ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਤੁਸੀਂ ਡੇਰਾ ਲਾਓ। ਨਿਜ ਸਿੱਖਣ ਜਾਣ ਸਫਲ ਮੋਹੇ ਕਰੋ, ਆਪਣਾ ਸਿੱਖ ਜਾਣ ਕੇ ਸੱਚੇ ਪਾਤਸ਼ਾਹ ਮੈਨੂੰ ਸਫਲ ਕਰੋ। ਸੁਣ ਸਤ ਗੁਰ ਲਖ ਪ੍ਰੇਮ ਬਿਸਾਲਾ ਉਤਰੇ ਹਿਤ ਨਿਹਾਲ ਤਤ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸਿੱਖ ਦੇ ਪ੍ਰੇਮ ਨੂੰ ਜਾਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਘਰ ਦੇ ਵਿੱਚ ਡੇਰਾ ਲਾਉਣ ਦਾ ਫੈਸਲਾ ਕੀਤਾ ਉਸ ਨੂੰ ਨਿਹਾਲ ਕਰਨ ਦੇ ਲਈ। ਸਿਆਂਦਨ ਖਰੋ ਕੀਨ ਦਰ ਪਾਸ ਅੰਤਰ ਪ੍ਰਵਿਸ਼ੇ ਪ੍ਰਭੂ ਆਵਾਸ। ਜਿਹੜਾ ਰੱਥ ਸੀ ਉਸ ਨੂੰ ਬਾਹਰ ਹੀ ਖੜਾ ਕੀਤਾ ਹੈ ਤੇ ਸਤਿਗੁਰੂ ਤੇਗ ਬਹਾਦਰ ਜੀ ਫੇਰ ਉਸ ਘਰ ਦੇ ਵਿੱਚ ਪ੍ਰਵੇਸ਼ ਕਰ ਗਏ। ਸਰਬ ਸਮਾਜ ਦਾਸ ਚੱਲ ਆਏ ਸਿਵਰ ਕਰਿਓ ਸ਼ਰਮ ਕੋ ਬਿਨ ਸਾਏ। ਸਤਿਗੁਰਾਂ ਦੇ ਨਾਲ ਜਿੰਨੇ ਵੀ ਦਾਸ ਸਨ ਸਿੱਖ ਸੇਵਕ ਸਨ ਤੇ ਮਾਤਾਵਾਂ ਦੇ ਸਮੇਤ ਉਹ ਸਾਰੇ ਦੇ ਸਾਰੇ ਘਰ ਦੇ ਵਿੱਚ ਵੜੇ ਨੇ, ਡੇਰਾ ਲਾਇਆ ਤੇ ਆਪਣੀ ਥਕਾਵਟ ਨੂੰ ਦੂਰ ਕੀਤਾ। ਚਾਵਰ ਚੂਣ ਆਦਿ ਕੋ ਲਿਆਏ ਦੇਗ ਕਰੀ ਸਭ ਤਬ ਤ੍ਰਿਪਤਾਏ। ਭਾਵ ਕੇ ਚੌਲਾਂ ਨੂੰ ਤੇ ਆਟੇ ਨੂੰ ਲਿਆ ਕੇ ਪਕਵਾਨ ਤਿਆਰ ਕੀਤੇ ਨੇ, ਲੰਗਰ ਕੀਤਾ ਹੈ ਤੇ ਲੰਗਰ ਛਕਾ ਕੇ ਸਾਰਿਆਂ ਨੂੰ ਤ੍ਰਿਪਤ ਕੀਤਾ ਰਜਾਇ। ਸੁਪਤ ਜਥਾ ਸੁਖ ਰਾਤ ਬਿਤਾਈ ਜਾਮ ਜਾਮਣੀ ਜਾਗ ਗੁਸਾਈ। ਰਾਤ ਨੂੰ ਸੁਖ ਦੇ ਨਾਲ ਵਿਸਰਾਮ ਕਰਕੇ ਬਿਤਾਇਆ, ਪਹਿਰ ਰਾਤ ਰਹਿੰਦੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉੱਠ ਗਏ। ਦਾਸ ਉਠਾਏ ਸੋਚ ਕੋ ਠਾਨ ਗਮਣੇ ਤੀਰਥ ਕਰਨ ਸ਼ਨਾਨ। ਦਾਸਾਂ ਨੂੰ ਉਠਾਇਆ ਹੈ ਤੇ ਫੇਰ ਇਸ਼ਨਾਨ ਪਾਣੀ ਕਰਨ ਦੇ ਵਾਸਤੇ ਸਤਿਗੁਰੂ ਜੀ ਤੀਰਥ ਦਾ ਇਸ਼ਨਾਨ ਕਰਨਾ ਚਾਹੁੰਦੇ ਨੇ, ਭਾਵ ਕੇ ਸਰਸਤੀ ਦਾ। ਸਾਰ ਸੁਤੀ ਸਲਤਾ ਬਹੁ ਪਾਵਨ ਨਿਰਮਲ ਨੀਰ ਲਗੇ ਤਬ ਨਾਵਣ। ਕਵੀ ਜੀ ਲਿਖਦੇ ਨੇ ਕਿ ਉਹ ਜਿਹੜੀ ਨਦੀ ਹੈ ਜਿਹੜੀ ਕਿ ਬਹੁਤ ਪਵਿੱਤਰ ਹੈ, ਉਸ ਦੇ ਨਿਰਮਲ ਪਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕੀਤਾ। ਕਰ ਮੱਜਣ ਕੋ ਪਹੁੰਚ ਸਰੀਰ, ਪਹਿਰਤ ਪਾਏ ਸਕਲ ਬਰ ਚੀਰ। ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਸਰੀਰ ਨੂੰ ਪੂੰਜਿਆ ਹੈ ਤੇ ਫਿਰ ਨਵੇਂ ਕੱਪੜਿਆਂ ਨੂੰ ਧਾਰਨ ਕੀਤਾ। ਬੈਠ ਧਿਆਨ ਕੋ ਠਾਣ ਮਹਾਨਾ, ਨਿਸ਼ਚਲ ਬ੍ਰਿਤੀ ਸਰੂਪ ਮਨ ਮਾਨਾ। ਸਤਿਗੁਰੂ ਜੀ ਸਮਾਧੀ ਲੀਨ ਹੋ ਕੇ ਨਿਸ਼ਚਲ ਹੋ ਕੇ ਬੈਠ ਗਏ। ਸੂਰਜ ਉਦੈ ਪਾਇਓ ਅਸਮਾਨ, ਦਿਜਗਣ ਆਏ ਅਸੀਸ ਬਖਾਨ। ਜਦੋਂ ਸੂਰਜ ਦਾ ਚੜਾਅ ਹੋਇਆ ਤੇ ਫਿਰ ਉਸ ਵੇਲੇ ਬਹੁਤ ਸਾਰੇ ਜਿਹੜੇ ਪੰਡਿਤ ਸੀ ਉਹ ਉੱਥੇ ਪਹੁੰਚ ਗਏ। ਸਭ ਹਿੰਨ ਕੋ ਤਨ ਦੀਨ ਸਦਾਨ, ਲੈ ਕਰ ਉਰ ਹਰ ਖੇ ਸੁਖ ਮਾਨ। ਸਾਰਿਆਂ ਪੰਡਤਾਂ ਨੂੰ ਸਤਿਗੁਰਾਂ ਨੇ ਬਹੁਤਾ ਸਾਰਾ ਧਨ ਦਾਨ ਦੇ ਰੂਪ ਦੇ ਵਿੱਚ ਦਿੱਤਾ ਤੇ ਧਨ ਦੀ ਪ੍ਰਾਪਤੀ ਕਰਕੇ ਉਹ ਸਾਰੇ ਦੇ ਸਾਰੇ ਬੜੇ ਖੁਸ਼ ਹੋਏ। ਕੀਰਤ ਕਰਤ ਨਕੇਤ ਸਿਧਾਏ, ਤਿਮ ਦੇਖੇ ਜਿਮ ਹਮ ਸੁਨ ਪਾਏ। ਭਾਵ ਕੇ ਕੀਰਤੀ ਨੂੰ ਕਰਦੇ ਹੋਏ ਉਹ ਸਾਰੇ ਦੇ ਸਾਰੇ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਨੇ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਿਮ ਦੇਖੇ ਤਿਮ ਹਮ ਸੁਨ ਪਾਏ, ਭਾਵ ਕੇ ਜਿਵੇਂ ਅੱਜ ਇਹਨਾਂ ਦਾ ਦਰਸ਼ਨ ਕੀਤਾ ਹੈ ਇਵੇਂ ਦਾ ਹੀ ਇਹਨਾਂ ਦੇ ਬਾਰੇ ਪਹਿਲਾਂ ਸੁਣਿਆ ਹੋਇਆ ਸੀ। ਯਥਾ ਸ਼ਕਤ ਤਵ ਸਿੱਖ ਤੇਰ ਖਾਨ, ਅਰਪਣ ਕੀਨ ਉਪਾਇਨ ਯਾਨ। ਆਪਣੀ ਵਿੱਤ ਦੇ ਮੁਤਾਬਕ ਉਸ ਤਰਖਾਣ ਸਿੱਖ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕੀਤੀ। ਜਾਣ ਦੀਨ ਸ਼ਰਧਾ ਲਖ ਉਰਕੀ, ਖੁਸ਼ੀ ਵਿਸਾਲ ਭਈ ਸਤਿਗੁਰ ਕੀ। ਭਾਵ ਕੇ ਸਿੱਖ ਨੂੰ ਦੀਨ ਤੇ ਸ਼ਰਧਾ ਵਾਲਾ ਜਾਣ ਕੇ ਸਤਿਗੁਰਾਂ ਦੀ ਵਧੇਰੇ ਉਹਦੇ ਉੱਤੇ ਖੁਸ਼ੀ ਹੋਈ। ਭਾਇਓ ਨਿਹਾਲ ਆਨੰਦ ਕੋ ਪਾਵਾ, ਗੁਰ ਪਗ ਪੰਕਜ ਸੀਸ ਲਗਾਵਾ। ਸਤਿਗੁਰਾਂ ਨੇ ਬਹੁਤੀਆਂ ਸਾਰੀਆਂ ਸਿੱਖ ਨੂੰ ਖੁਸ਼ੀਆਂ ਦਿੱਤੀਆਂ ਨੇ। ਖੁਸ਼ੀਆਂ ਨੂੰ ਲੈ ਕੇ ਨਿਹਾਲ ਹੋਇਆ ਹੈ, ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਸਿਰ ਨੂੰ ਲਾਇਆ। ਇਮ ਸ੍ਰੀ ਤੇਗ ਬਹਾਦਰ ਧੀਰ, ਰਹੇ ਤੀਨ ਦਿਨ ਤੀਰਥ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਧੀਰਜਧਾਰੀ ਨੇ ਉਹ ਤਿੰਨ ਦਿਨਾਂ ਤੱਕ ਉੱਥੇ ਹੀ ਰਹੇ। ਪੁਣ ਤਿਆਰੀ ਕਰ ਚਾਹਤ ਪਿਆਨੇ, ਤਿਸ ਤਿਖਾਣ ਸੋ ਬੈਨ ਬਖਾਨੇ। ਫਿਰ ਸਤਿਗੁਰਾਂ ਨੇ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ ਹੈ ਤੇ ਜਾਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਿੱਖ ਤਰਖਾਣ ਨੂੰ ਇਸ ਤਰ੍ਹਾਂ ਕਹਿੰਦੇ ਨੇ, ਕਹਿੰਦੇ ਨੇ ਕੈਂਥਲ ਪੁਰ ਕੋ ਹਮਨੇ ਜਾਣਾ, ਕੋ ਸਿੱਖ ਹੈ ਕਿ ਨਹੀਂ ਤਿਸ ਥਾਨਾ। ਸਤਿਗੁਰੂ ਜੀ ਉਸ ਤਰਖਾਣ ਸਿੱਖ ਨੂੰ ਕਹਿੰਦੇ ਨੇ ਕਿ ਇੱਥੋਂ ਅੱਗੇ ਅਸੀਂ ਕੈਂਥਲ ਪੁਰੀ ਦੇ ਵਿੱਚ ਜਾਣਾ ਹੈ, ਤੂੰ ਦੱਸ ਕਿ ਉਸ ਕੈਂਥਲ ਦੇ ਵਿੱਚ ਕੋਈ ਗੁਰੂ ਦਾ ਸਿੱਖ ਰਹਿੰਦਾ ਕਿ ਨਹੀਂ ਰਹਿੰਦਾ। ਤਹਾਂ ਜਾਏ ਕਰ ਡੇਰਾ ਪਾਵੇ, ਸੁਖ ਸੋ ਬਸ ਕਰ ਦਿਵਸ ਬਤਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਉੱਥੇ ਕੋਈ ਸਿੱਖ ਰਹਿੰਦਾ ਹੋਵੇਗਾ ਅਸੀਂ ਉਹਦੇ ਘਰ ਦੇ ਵਿੱਚ ਜਾ ਕੇ ਡੇਰਾ ਲਾਵਾਂਗੇ, ਸੁਖ ਦੇ ਨਾਲ ਉੱਥੇ ਦਿਨਾਂ ਨੂੰ ਬਤੀਤ ਕਰਾਂਗੇ। ਸਿੱਖ ਕਰ ਜੋਰ ਬਤਾਵਨ ਕੀਨ, ਕੈਂਥਲ ਮੈਂ ਸਿੱਖ ਕੇ ਘਰ ਤੀਨ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਪੁੱਛਿਆ ਤੇ ਹੱਥ ਜੋੜ ਕੇ ਉਹ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਕੈਂਥਲ ਦੇ ਵਿੱਚ ਸਿੱਖਾਂ ਦੇ ਤਿੰਨ ਘਰ ਨੇ। ਇੱਕ ਤਿਖਾਣ ਹੈ ਹਮਰੀ ਜਾਤ, ਦੋਏ ਘਰ ਬਣਕਣ ਕੋ ਬਖੇਆਤ। ਕਹਿੰਦਾ ਜੀ ਸਿੱਖਾਂ ਦੇ ਤਿੰਨ ਘਰ ਨੇ ਕੈਂਥਲ ਦੇ ਵਿੱਚ, ਇੱਕ ਤੇ ਤਰਖਾਣਾ ਦਾ ਘਰ ਹੈ, ਭਾਵ ਕਿ ਮੇਰੀ ਜਾਤੀ ਦਾ ਇੱਕ ਸਿੱਖ ਰਹਿੰਦਾ ਉਹਦਾ ਉੱਥੇ ਘਰ ਹੈ। ਦੋਏ ਘਰ ਬਣਕਣ ਕੇ ਬਖਿਆਤ, ਇਸ ਤੋਂ ਇਲਾਵਾ ਬਾਣੀਆਂ ਦੇ ਦੋ ਘਰ ਨੇ, ਉਹ ਵੀ ਸਿੱਖੀ ਦੇ ਮਾਰਗ ਦੇ ਧਾਰਨੀ ਨੇ। ਸੁਣ ਗੁਰ ਭਾਖਿਓ ਸੰਗ ਹਮਾਰੇ, ਚਲੋ ਤਹਾਂ ਲਗਦੇ ਹੋ ਦਿਖਾਰੇ। ਤੇ ਸਤਿਗੁਰੂ ਜੀ ਫਿਰ ਉਸ ਸਿੱਖ ਨੂੰ ਹੁਕਮ ਕਰਦੇ ਨੇ ਕਿ ਤੂੰ ਸਾਡੇ ਨਾਲ ਹੀ ਚੱਲ ਤੇ ਚੱਲ ਕੇ ਸਾਨੂੰ ਉਹ ਘਰ ਦਿਖਾ ਦੇ। ਪੌਣੇ ਹਟ ਆਏ ਬਸੋ ਸੁਖ ਸਾਥ ਇਮ ਕਹਿ ਕੀਨ ਪਿਆਨੋ ਨਾਥ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਾਡੇ ਨਾਲ ਹੀ ਜਾ ਤੇ ਕਿਸੇ ਸਿੱਖ ਦੇ ਘਰ ਦੇ ਵਿੱਚ ਸਾਡਾ ਡੇਰਾ ਕਰਾ ਕੇ ਤੂੰ ਫਿਰ ਵਾਪਸ ਸੁਖ ਦੇ ਨਾਲ ਆਪਣੇ ਘਰ ਦੇ ਵਿੱਚ ਆ ਜਾਵੀਂ। ਇਸ ਤਰ੍ਹਾਂ ਕਹਿੰਦੇ ਹੋਏ ਸਤਿਗੁਰੂ ਜੀ ਉਸ ਨੂੰ ਨਾਲ ਲੈ ਕੇ ਚੱਲ ਪਏ। ਅਸ਼ਟ ਕੋਸ ਕੋ ਮਾਰਗ ਕੈਥਲ ਲਖਾਇਓ ਸਿੱਖ ਤਿਕਾਣ ਤਿਸੈ ਥਲ। ਅੱਠ ਕੋ ਦੀ ਦੂਰੀ ਦੇ ਉੱਤੇ ਉਥੋਂ ਕੈਂਥਲ ਸੀ, ਉਹ ਤਰਖਾਣ ਸਿੱਖ ਲੈ ਕੇ ਸਤਿਗੁਰਾਂ ਨੂੰ ਕੈਂਥਲ ਪਹੁੰਚਿਆ। ਪ੍ਰਥਮ ਵਹਿਰ ਉਤਰੇ ਸਰ ਤੀਰ ਖਰੀ ਮਹੀਰਮ ਕੀ ਜਹ ਪੀਰ। ਸਾਰਿਆਂ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਹੀ ਇੱਕ ਤਲਾਬ ਦੇ ਕਿਨਾਰੇ ਦੇ ਉੱਤੇ ਸਤਿਗੁਰਾਂ ਨੇ ਡੇਰਾ ਲਾਇਆ ਹੈ ਜਿੱਥੇ ਬਹੁਤੇ ਸਾਰੇ ਰੁੱਖਾਂ ਦੀ ਸੰਘਣੀ ਛਾਂ ਸੀ। ਬੂਜੇ ਗੁਰੂ ਕੌਣ ਕਰ ਚੱਲੋ ਬਣਕ ਜੁਗਲ ਇੱਕ ਖਾਤੀ ਭਲੋ। ਉਸ ਸਿੱਖ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਹਦੇ ਘਰ ਦੇ ਵਿੱਚ ਜਾਣਾ ਚਾਹੁੰਦੇ ਹੋ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦੋ ਬਾਣੀਆਂ ਦੇ ਘਰ ਨੇ ਤੇ ਇੱਕ ਤਰਖਾਣ ਦਾ ਘਰ ਹੈ, ਤਿੰਨੇ ਹੀ ਸਿੱਖ ਨੇ। ਸੱਚੇ ਪਾਤਸ਼ਾਹ ਦੱਸੋ ਕਿਹਨਾਂ ਦੇ ਘਰ ਦੇ ਵਿੱਚ ਜਾਣਾ? ਕਰ ਉਹ ਕੰਮ ਜਿਸ ਕੋ ਹੋਏ ਨੇਰਾ ਤਿਸ ਕੇ ਕਰੋ ਜਾਏ ਅਬ ਡੇਰਾ। ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹਦਾ ਘਰ ਸਾਰਿਆਂ ਤੋਂ ਪਹਿਲਾਂ ਤੇ ਨੇੜੇ ਆਉਂਦਾ ਹੈ ਉਹਦੇ ਘਰ ਦੇ ਵਿੱਚ ਹੀ ਡੇਰਾ ਲਾਵਾਂਗੇ। ਤਵ ਤੇ ਖਾਣ ਕੋ ਘਰ ਟਿਗ ਜਾਣਾ ਲੈ ਸਮਾਜ ਗਏ ਤਿਸ ਥਾਨਾ। ਤੇ ਤਰਖਾਣ ਦਾ ਜਿਹੜਾ ਘਰ ਸੀ ਉਹੀ ਲਾਗੇ ਸੀ, ਫਿਰ ਉਥੇ ਸਿੱਖ ਪਹੁੰਚ ਗਿਆ। ਕਹਿਓ ਗੁਰੂ ਆਇਓ ਚੱਲ ਆਪ ਜਿਨ ਦਰਸ਼ਨ ਤੇ ਬਿਨਸਤ ਪਾਪ। ਉਸ ਤਰਖਾਣ ਸਿੱਖ ਨੂੰ ਜਾ ਕੇ ਇਸ ਨੇ ਆਖਿਆ ਹੈ ਕਿ ਸਤਿਗੁਰੂ ਜੀ ਚੱਲ ਕੇ ਆਪ ਇੱਥੇ ਆਏ ਨੇ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਦੇ ਸਾਰੇ ਪਾਪ ਮਿਟ ਜਾਂਦੇ ਨੇ। ਸੁਣ ਕੇ ਆਨੰਦ ਤਾਰ ਸਿੱਖ ਗਇਓ ਵਹਿਰ ਜਾਏ ਗੁਰ ਦੇਖਤ ਪਇਓ। ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਸੁਣ ਕੇ ਉਹ ਸਿੱਖ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਬਾਹਰ ਉੱਥੇ ਪਹੁੰਚਿਆ ਜਿੱਥੇ ਕਿ ਤਲਾਬ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਬੈਠੇ ਸਨ। ਕਰ ਬੰਧਨ ਕੋ ਘਰ ਲੈ ਆਇਓ ਸਾਦਰ ਡੇਰਾ ਕਹਿ ਕਰਵਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਮਸਕਾਰ ਕਰਕੇ ਬੇਨਤੀ ਕਰਕੇ ਸਤਿਕਾਰ ਦੇ ਨਾਲ ਉਹ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਲੈ ਆਇਆ ਹੈ ਤੇ ਆਣ ਕੇ ਸਤਿਗੁਰਾਂ ਦਾ ਡੇਰਾ ਲਵਾਇਆ। ਯਥਾ ਸ਼ਕਤ ਸਿੱਖ ਸੇਵਾ ਕਰੀ ਗੁਰੂ ਪ੍ਰਸੰਨ ਹੋਏ ਅਪਦਾ ਹਰੀ। ਯਥਾ ਸ਼ਕਤ ਭਾਵ ਕਿ ਆਪਣੀ ਵਿੱਤ ਦੇ ਮੁਤਾਬਕ ਉਸ ਸਿੱਖ ਨੇ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਹਾਸਲ ਕੀਤਾ ਤੇ ਆਪਣੀਆਂ ਔਕੜਾਂ ਨੂੰ ਦੂਰ ਕੀਤਾ। ਦੋਨੋ ਸਿੱਖਣ ਕੇ ਘਰ ਜੋਏ ਸਹਿਤ ਕੁਟੰਬ ਆਏ ਕਰ ਸੋਏ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਤਰਖਾਣ ਸਿੱਖ ਦੇ ਘਰ ਦੇ ਵਿੱਚ ਡੇਰਾ ਲਾਇਆ ਹੈ, ਪਰ ਕੈਂਥਲ ਦੇ ਵਿੱਚ ਜਿਹੜੇ ਦੋ ਬਾਣੀਆਂ ਦੇ ਘਰ ਸਨ ਜਿਹੜੇ ਕਿ ਸਿੱਖ ਸਨ ਉਹ ਵੀ ਆਪਣੇ ਪਰਿਵਾਰ ਦੇ ਸਮੇਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਹਰ ਪਈ ਉਪਾਇਨ ਬੰਧਨ ਠਾਨੀ ਮਨੋ ਕਾਮਨਾ ਪੁਰਵ ਮਹਾਨੀ।
ਉਹਨਾਂ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਆਪਣੀ ਭੇਟਾਂ ਨੂੰ ਅਰਪਣ ਕੀਤਾ ਹੈ ਤੇ ਆਪਣੀ ਮਨੋ ਕਾਮਨਾ ਨੂੰ ਪੂਰਿਆਂ ਕੀਤਾ।
ਧੰਨ ਧੰਨ ਕਹਿ ਸਦਨ ਸਿਧਾਰੇ ਗੁਰ ਦਰਸੇ ਵੱਡ ਭਾਗ ਹਮਾਰੇ।
ਧੰਨ ਧੰਨ ਕਹਿੰਦੇ ਹੋਏ ਉਹ ਆਪਣਿਆਂ ਘਰਾਂ ਨੂੰ ਵਾਪਸ ਪਰਤ ਗਏ ਤੇ ਕਹਿੰਦੇ ਨੇ ਕਿ ਗੁਰੂ ਜੀ ਦਾ ਦਰਸ਼ਨ ਹੋ ਗਿਆ ਹੈ, ਸਾਡੇ ਬਹੁਤ ਹੀ ਉੱਚੇ ਵੱਡੇ ਭਾਗ ਨੇ।
ਕਿਤਕ ਦਿਵਸ ਬਸ ਕਰ ਤਿਸ ਪੁਰੀ ਬਹੁਰ ਚਲਨ ਕੀ ਮਨਸਾ ਕਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪੁਰੀ ਦੇ ਵਿੱਚ ਹੀ ਵਸੇ ਨੇ, ਫਿਰ ਸਤਿਗੁਰਾਂ ਨੇ ਅੱਗੇ ਜਾਣ ਦੀ ਚਾਹ ਪੈਦਾ ਕੀਤੀ।
ਜਿਸ ਤਿਖਾਣ ਕਰ ਮੈਂ ਤਹਿ ਬਾਸੇ ਅਬ ਗੁਰਦੁਆਰੋ ਤਹਾਂ ਪ੍ਰਕਾਸ਼ੇ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਤਰਖਾਣ ਦੇ ਘਰ ਦੇ ਵਿੱਚ ਸਤਿਗੁਰੂ ਜੀ ਵਸੇ ਸਨ, ਭਾਵ ਕੇ ਡੇਰਾ ਲਾਇਆ ਸੀ, ਉਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਹੁਣ ਸੁੰਦਰ ਗੁਰਦੁਆਰਾ ਬਣਿਆ ਹੋਇਆ।
ਸ਼ਬਦ ਕੀਰਤਨ ਹੋਤ ਹਮੇਸ਼, ਰਹਿ ਸਿੰਘ ਪੂਜੈ ਸੋ ਵਿਸ਼ੇਸ਼।
ਉਸ ਗੁਰਦੁਆਰੇ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਹਮੇਸ਼ਾ ਸ਼ਬਦ ਕੀਰਤਨ ਹੁੰਦਾ ਹੈ ਤੇ ਸਿੰਘ ਬਹੁਤ ਜ਼ਿਆਦਾ ਇਸ ਵੇਲੇ ਉਸ ਜਗ੍ਹਾ ਦੀ ਪੂਜਾ ਕਰਦੇ ਨੇ।
ਮਿਲੇ ਭਾਉ ਤਰ ਸ਼ਰਧਾ ਸਾਥ, ਕਰੈ ਨਿਹਾਲ ਕਿਰਪਾ ਕਰ ਨਾਥ।
ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਜਿੱਥੇ ਵੀ ਜਾਂਦੇ ਨੇ ਪ੍ਰੇਮ ਦੇ ਨਾਲ ਸਿੱਖ ਸੇਵਕ ਮਿਲਦੇ ਨੇ ਤੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਨਿਹਾਲ ਕਰਦੇ ਨੇ।
ਕਵ ਸੰਤੋਖ ਸਿੰਘ ਇਸ ਹੇਤ, ਵਿਚਰਤ ਮਹਿਤਲ ਮੈਂ ਸੁਖ ਦੇਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੂੰ ਕਿਰਤਾਰਤ ਕਰਨ ਦੇ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗ੍ਹਾ ਜਗ੍ਹਾ ਦੇ ਉੱਤੇ ਵਿਚਰ ਰਹੇ ਨੇ। ਮਹਿਤਲ ਮੈਂ ਸੁਖ ਦੇਤ, ਧਰਤੀ ਦੇ ਉੱਤੇ ਰਹਿਣ ਵਾਲਿਆਂ ਸਿੱਖਾਂ ਸੇਵਕਾਂ ਨੂੰ ਸੁਖ ਦੇਣ ਦੇ ਵਾਸਤੇ ਸਤਿਗੁਰੂ ਜੀ ਜਗ੍ਹਾ ਜਗ੍ਹਾ ਦੇ ਉੱਤੇ ਜਾ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮੇਂ ਦੀ ਵੀ ਸਮਾਪਤੀ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।